ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਗੁਰਮੁਖ ਸੇਵਨਾ ਕਿਨੀਆਂ, ਹਰ ਨਾਮ ਨਾ ਲੱਗੋ ਪਿਆਰ। ਸਬਦ ਸਾਧ ਨਾ ਆਇਓ, ਮਰ ਜਨਮੈ ਵਾਰੋ ਵਾਰ। ਗੁਰਮੁਖ ਸੇਵ ਨਾ ਕਿਨੀਆਂ, ਹਰ ਨਾਮ ਨਾ ਲੱਗੋ ਪਿਆਰ। ਸਬਦ ਸਾਧ ਨਾ ਆਇਓ, ਮਰ ਜਨਮੈ ਵਾਰੋ ਵਾਰ। ਮਨਮੁਖ ਅੰਧ ਨਾ ਚੇਤਈ, ਕਿਤ ਆਇਆ ਸੈ ਸਾਰ। ਨਾਨਕ ਜਿਨ ਕੋ ਨਦਰ ਕਰੇ, ਸੇ ਗੁਰਮੁਖ ਲੰਘੇ ਪਾਰ। ਮਨਮੁਖ ਅੰਧ ਨਾ ਚੇਤਈ, ਕਿਤ ਆਇਆ ਸੈ ਸਾਰ। ਨਾਨਕ ਜਿਨ ਕੋ ਨਦਰ ਕਰੇ, ਸੇ ਗੁਰਮੁਖ ਲੰਘੇ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਇਸ ਅਸਥਾਨ ਦੇ ਉੱਪਰ ਸ਼ਬਦਾਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਨੁੱਖਤਾ ਦੇ ਭਲੇ ਹਿੱਤ ਜੋ ਸ੍ਰੀ ਮੁਖਵਾਕ ਪ੍ਰਗਟ ਕਰਦੇ ਨੇ, ਉਸ ਅਗੰਮੀ ਫੁਰਮਾਨ ਦੀ ਵਿਆਖਿਆ ਆਪ ਸਰਬੱਤ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਕੱਦਸ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਪਹਿਲਾਂ ਗੁਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਹਾਂ, ਉਪਰੰਤ ਜੋ ਭਾਰਤ ਦੀ ਸਰਕਾਰ ਵੱਲੋਂ, ਇੰਦਰਾ ਗਾਂਧੀ ਵੱਲੋਂ ਸਿੱਖ ਜਗਤ ਦੇ ਮਹਾਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਕੇ ਸਿੱਖ ਜਗਤ ਦੀ ਨਸਲਕੁਸ਼ੀ ਇੰਡੀਅਨ ਆਰਮੀ ਪਾਸੋਂ ਕਰਵਾਉਣਾ ਕੀਤੀ, ਜਿਸ ਬਾਬਤ ਆਪਾਂ ਸਿੱਖ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, 1984 ਦਾ ਘੱਲੂਘਾਰਾ, ਗੁਰਬਾਣੀ ਦੀ ਰੋਸ਼ਨੀ ਵਿੱਚ ਉਹਨਾਂ ਸੂਰਿਆਂ ਨੂੰ ਸਜਦਾ ਕਰਾਂਗੇ ਜਿਨ੍ਹਾਂ ਸ਼ਹਾਦਤ ਦੀ ਅਵਧੀ ਮਾਣ ਕੇ ਸਿੱਖ ਜਗਤ ਦਾ ਸਿਰ ਨੀਵਾਂ ਨਹੀਂ ਹੋਣ ਦਿੱਤਾ, ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਆਪਣਾ ਲਹੂ ਡੋਲਿਆ, ਸਿੱਖੀ ਦੇ ਬਾਗ ਨੂੰ ਖਿੜਾਓ ਵਿੱਚ ਲਿਆਉਣ ਦੇ ਲਈ ਆਪਣੇ ਲਹੂ ਨਾਲ ਸਿੰਚਨਾ ਕੀਤਾ। ਆਓ ਸ਼੍ਰੀ ਮੁਖਵਾਕ ਦੀ ਵਿਚਾਰ ਨਾਲ ਜੁੜੋ, ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਦੇ ਹਾਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਗੁਰਮੁਖ ਸੇਵ ਨਾ ਕੀਨੀਆ, ਹਰ ਨਾਮ ਨਾ ਲੱਗੋ ਪਿਆਰ।
ਰਾਗ ਵਡਹੰਸ ਦੀ ਵਾਰ ਪੌੜੀ 17ਵੀਂ ਸਲੋਕਾਂ ਨਾਲ ਦੀਨ ਦੁਨੀਆ ਦੇ ਮਾਲਕ ਅਕਾਲ ਪੁਰਖ ਦੇ ਤੀਸਰੇ ਸਰਗੁਣ ਸਰੂਪ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪਣੀ ਅਗੰਮੀ ਗੁਰਬਾਣੀ ਨੂੰ ਪ੍ਰਗਟ ਕਰਦੇ ਨੇ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 592 ਅੰਗ ਉੱਤੇ ਰਾਗ ਵਡਹੰਸ ਦੇ ਵਿੱਚ ਦਰਜ ਹੈ। ਗੁਰਦੇਵ ਇੱਥੇ ਗੁਰਮੁਖਾਂ ਅਤੇ ਮਨਮੁਖਾਂ ਬਾਬਤ ਵਿਚਾਰ ਰੱਖਦੇ ਨੇ। ਕਹਿੰਦੇ ਜਿਨ੍ਹਾਂ ਆਪਣੇ ਜੀਵਨ ਕਾਲ ਦੇ ਵਿੱਚ ਗੁਰੂ ਦੀ ਮੱਤ 'ਤੇ ਚੱਲਣਾ ਕੀਤਾ ਹੈ, ਐਸੀਆਂ ਮੁਕਤ ਰੂਹਾਂ, ਐਸੇ ਗੁਰਮੁਖ ਪਿਆਰੇ ਮਹਾਂਪੁਰਸ਼ ਸੰਤ ਮਹਾਤਮਾ ਭਗਤ ਜਨ ਹੋਏ ਨੇ, ਜਿਨ੍ਹਾਂ ਦੀ ਸੇਵਾ ਕੀਤਿਆਂ ਨਜ਼ਾਤ ਮਿਲਦੀ ਹੈ, ਮੁਕਤੀ ਮਿਲਦੀ ਹੈ 84 ਲੱਖ ਜੂਨਾਂ ਤੋਂ। ਮਨਮੁੱਖ ਲੋਕ ਜਿਹੜੇ ਨੇ ਉਹ ਆਪਣਾ ਜੀਵਨ ਅਜਾਈ ਗਵਾਉਂਦੇ ਨੇ ਨੇਕ ਨਾਮੀਆਂ ਦੀ, ਗੁਰਮੁਖਾਂ ਦੀ, ਮਹਾਂਪੁਰਸ਼ਾਂ ਦੀ ਉਹ ਸੰਗਤ ਨਹੀਂ ਕਰਦੇ। ਸੰਗਤ ਨਾ ਕਰਨੇ ਕਰਕੇ ਬਾਣੀ ਨਾਲ, ਪ੍ਰਭੂ ਦੀ ਉਸਤਤੀ ਨਾਲ ਉਹਨਾਂ ਦਾ ਪ੍ਰੇਮ ਵੀ ਨਹੀਂ ਪੈਂਦਾ। ਉਹ ਸੰਗ ਹੀ ਉਹਨਾਂ ਦਾ ਕਰਦੇ ਨੇ ਜੋ ਸੰਸਾਰ ਦਾ ਰਸ ਮਾਣਦੇ ਨੇ। ਜਿਨ੍ਹਾਂ ਗੁਰਮੁਖਾਂ ਨਿਰੰਕਾਰ ਦਾ ਰਸ ਮਾਣਿਆ ਹੈ ਉਹਨਾਂ ਦੀ ਸੰਗਤ ਮਨਮੁਖਾਂ ਨੂੰ ਪਾਉਂਦੀ ਨਹੀਂ ਹੈ।
ਸਬਦ ਸਾਧ ਨਾ ਆਇਓ, ਮਰ ਜਨਮੈ ਵਾਰੋ ਵਾਰ।
ਸ਼ਬਦ ਤੋਂ ਭਾਵ ਹੈ ਪ੍ਰਭੂ ਦੀ ਉਸਤਤੀ ਦੇ ਬਚਨ, ਕਰਮ ਨਾਮ ਪ੍ਰਭੂ ਦੇ ਗੁਣ, ਪ੍ਰਭੂ ਦੀ ਮਹਿਮਾ। ਜੋ ਗੁਰਮੁਖ ਜਨ ਸਦਾ ਹੀ ਗਾਉਂਦੇ ਨੇ ਐਸੇ ਸ਼ਬਦਾਂ ਦੇ ਨਾਲ, ਪ੍ਰਭੂ ਦੀ ਉਸਤਤੀ ਦੇ ਨਾਲ, ਇਹਨਾਂ ਦਾ ਨਿਉ ਨਹੀਂ ਪੈਦਾ ਹੋਇਆ, ਇਹ ਨਾਮ ਨਹੀਂ ਜਪਦੇ। ਨਾਮ ਨਾ ਜਪਣੇ ਕਰਕੇ ਮੁਕਤੀ ਨਹੀਂ ਹਾਸਲ ਹੋਵੇਗੀ, ਪ੍ਰਭੂ ਦੇ ਚਰਨਾਂ ਵਿੱਚ ਜਗ੍ਹਾ ਨਹੀਂ ਮਿਲੇਗੀ। ਜਗ੍ਹਾ ਉੱਥੇ ਹੀ ਮਿਲਦੀ ਹੈ ਜਿੱਥੇ ਪ੍ਰੇਮ ਹੁੰਦਾ ਹੈ। ਸੰਸਾਰ ਨਾਲ ਪ੍ਰੇਮ ਹੈ, ਸੰਸਾਰ 'ਤੇ ਹੀ ਵਾਰ ਵਾਰ ਜਨਮ ਕੇ ਆਉਂਦੇ ਨੇ। ਦੇ ਵਿਲ ਬੀ ਰੀਬੋਰਨ ਅਗੇਨ ਐਂਡ ਅਗੇਨ, ਵਾਰ ਵਾਰ ਜੰਮਣਗੇ, ਵਾਰ ਵਾਰ ਮਰਦੇ ਹਨ।
ਮਨਮੁੱਖ ਅੰਧ ਨਾ ਚੇਤਈ, ਕਿਤ ਆਇਆ ਸਸਾਰ।
84 ਲੱਖ ਜੂਨਾਂ ਤੋਂ ਬਾਅਦ ਮਨੁੱਖਾ ਜਾਮਾ ਮਿਲਿਆ ਸੀ ਪ੍ਰਭੂ ਦੇ ਗੀਤ ਗਾ ਕੇ ਉਹਦੀ ਪ੍ਰਾਪਤੀ ਹੋਵੇ, ਮੁਕਤੀ ਮਿਲ ਜਾਵੇ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਪਰ ਜਿਹੜਾ ਮਨਮੁੱਖ ਬੰਦਾ ਹੈ, ਧਰਮ ਦੀ ਵਿਚਾਰ ਤੋਂ ਅੰਨਾ ਹੈ, ਪਰਮਾਰਥ ਦੇ ਰਸਤੇ ਦੀ ਸਮਝ ਨਹੀਂ ਹੈ, ਉਹ ਕਦੇ ਵੀ ਚੇਤੇ ਹੀ ਨਹੀਂ ਕਰਦਾ ਵੀ ਇਹ ਜਾਮਾ ਪ੍ਰਭੂ ਦੀ ਪ੍ਰਾਪਤੀ ਲਈ ਮਿਲਿਆ ਸੀ। ਸੰਸਾਰ ਕਮਾਉਣ ਦੇ ਵਿੱਚ ਅਜਾਈ ਗਵਾ ਬੈਠਦਾ ਹੈ।
ਨਾਨਕ ਜਿਨ ਕੋ ਨਦਰ ਕਰੇ, ਸੇ ਗੁਰਮੁਖ ਲੰਘੇ ਪਾਰ।
ਜਿਨ੍ਹਾਂ ਦੇ ਉੱਤੇ ਗੁਰੂ ਪਰਮੇਸ਼ਰ ਦੀ ਨਦਰੇ ਨਿਆਮਤ ਹੁੰਦੀ ਹੈ, ਅਰਬੀ ਦਾ ਲਫ਼ਜ਼ ਹੈ ਨਦਰ, ਦ੍ਰਿਸ਼ਟੀ ਨੂੰ ਆਉਂਦੇ ਨੇ। ਜਦੋਂ ਬਾਣੀ 'ਚ ਲਫ਼ਜ਼ ਵਰਤਿਆ ਜਾਂਦਾ ਭਾਵ ਹੁੰਦਾ ਹੈ ਕਿਰਪਾ ਦ੍ਰਿਸ਼ਟੀ। ਜੇ ਹੋ ਜਾਵੇ ਗੁਰੂ ਪਰਮੇਸ਼ਰ ਦੀ ਨਦਰ, ਫਿਰ ਹੀ ਨਾਮ ਜਪਿਆ ਜਾਂਦਾ ਹੈ, ਫਿਰ ਹੀ ਮੁਕਤੀ ਹਾਸਲ ਹੁੰਦੀ ਹੈ, ਫਿਰ ਹੀ ਨਿਜ਼ਾਤ ਮਿਲਦੀ ਹੈ। ਭਵਸਾਗਰ ਤੋਂ ਪਾਰ ਲੰਘ ਜਾਈਦਾ ਹੈ ਨਾਮ ਦਾ ਬੇੜਾ ਬਣਾ ਕਰਕੇ।
ਮਹੱਲਾ ਤੀਜਾ, ਇੱਕੋ ਸਤਿਗੁਰ ਜਾਗਤਾ, ਹੋਰ ਜਗ ਸੂਤਾ ਮੋਹ ਪਿਆਸ।
ਜਾਗਦਾ ਦਾ ਭਾਵ ਹੈ ਚੇਤਨਯ, ਹੋਸ਼ ਵਿੱਚ ਹਰ ਸਵਾਸ ਲੈਣਾ, ਕਈ ਵਾਰ ਆਪਾਂ ਕੋਈ ਕਰਮ ਕਰ ਬੈਠਦੇ ਹਾਂ ਫਿਰ ਪਛਤਾਵਾ ਕਰੀਦਾ, ਅਣਜਾਣੇ 'ਚ ਹੋ ਗਿਆ। ਇਹ ਸੁੱਤਿਆਂ ਦੀ ਨਿਸ਼ਾਨੀ ਹੈ। ਗੁਰੂ ਪਰਮੇਸ਼ਰ ਗੁਰੂ ਨਾਨਕ ਸਾਹਿਬ ਮਹਾਰਾਜ ਸਦਾ ਹੀ ਜਾਗਦੇ ਨੇ। ਸ਼ਬਦ ਸਦਾ ਹੀ ਜਾਗਦਾ ਹੈ, ਸਤਿਗੁਰ ਜਾਗਤਾ ਹੈ ਦਿਓ। ਤੋ ਮਹਾਰਾਜ ਆਉਂਦੇ ਨੇ, ਇੱਕ ਸਤਿਗੁਰ ਹੀ ਹੈ ਜੋ ਚੇਤਨਯ ਹੈ, ਜੋ ਸੁਚੇਤ ਹੈ, ਕਿਵੇਂ ਜੀਵਨ ਬਤੀਤ ਕਰਨਾ ਹੈ, ਕਿਵੇਂ ਮੁਰੀਦਾਂ ਨੂੰ ਭਵਸਾਗਰ ਤੋਂ ਪਾਰ ਲੈ ਜਾਣਾ ਹੈ। ਬਾਕੀ ਦੁਨੀਆ ਤ੍ਰਿਸ਼ਨਾ ਦੀ, ਵਿਕਾਰਾਂ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹੈ, ਸੰਸਾਰ ਕਮਾਉਣ ਦੀ ਪਿਆਸ, ਪਦਾਰਥ ਕਮਾਉਣ ਦੀ ਪਿਆਸ ਦੇ ਵਿੱਚ ਜੀਵਨ ਬਤੀਤ ਕਰਦੇ ਹਨ।
ਸਤਿਗੁਰ ਸੇਵਨ ਜਗਨ ਸੇ ਜੋ ਰਤੇ ਸੱਚ ਨਾਮ ਗੁਣ ਤਾਸ।
ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਦੀ ਜਿਹੜੇ ਸੇਵਾ ਕਰਦੇ ਨੇ, ਸੇਵਾ ਦਾ ਮਤਲਬ ਮੁੱਠੀ ਚਾਪੀ ਵੀ ਹੈ, ਹੱਥੀਂ ਸੇਵਾ ਕਰਨੀ, ਉਪਾਸ਼ਨਾ ਵੀ ਹੈ, ਬੰਦਗੀ ਕਰਨੀ। ਜਾਗਦੇ ਗੁਰੂ ਨੂੰ ਸੇਵਣਗੇ, ਜਾਗ ਜਾਣਗੇ, ਚੇਤਨਯ ਹੋ ਜਾਣਗੇ, ਹੋਸ਼ ਆ ਜਾਵੇਗੀ ਪਰਮਾਰਥ ਦੇ ਰਸਤੇ 'ਤੇ ਕਿਵੇਂ ਚੱਲਣਾ ਹੈ, ਮੁਕਤੀ ਕਿਵੇਂ ਹਾਸਲ ਕਰਨੀ ਹੈ। ਅਵੇਕ ਜਾਗਦਿਆਂ ਵਿੱਚ ਉਹ ਆ ਜਾਂਦੇ ਹਨ ਜਿਹੜੇ ਗੁਰੂ ਪਰਮੇਸ਼ਰ ਦੇ ਗੀਤ ਗਾਉਂਦੇ ਨੇ, ਨਾਮ ਜਪਦੇ ਨੇ, ਉਹਨਾਂ ਦੇ ਵਿੱਚ ਅਗੰਮੀ ਗੁਣ ਸਤ ਸੰਤੋਖ ਦਇਆ ਧਰਮ ਇਹ ਸਮਾ ਜਾਂਦੇ ਹਨ।
ਮਨਮੁਖ ਅੰਧ ਨਾ ਚੇਤਨੀ ਜਨਮ ਮਰ ਹੋਏ ਵਿਨਾਸ਼।
ਆਪਣੇ ਮਨ ਦੀ ਮਤ 'ਤੇ ਚੱਲਣ ਵਾਲਾ ਬੰਦਾ ਕਦੇ ਵੀ ਚੇਤੇ ਸ਼ਕਤੀ ਦੇ ਵਿੱਚ ਪ੍ਰਭੂ ਦਾ ਨਾਮ ਨਹੀਂ ਲਿਆਉਂਦਾ, ਇਸ ਕਰਕੇ ਜਨਮਦਾ ਹੈ ਮਰਦਾ ਹੈ। ਜਨਮ ਅਤੇ ਮਰਨ ਦੇ ਗੇੜ ਵਿੱਚ ਪੈ ਕੇ ਤਬਾਹ ਹੋਇਆ ਰਹਿੰਦਾ ਹੈ, ਇਹਦਾ ਆਤਮਕ ਜੀਵਨ ਵੀ ਤਬਾਹ ਹੋ ਜਾਂਦਾ ਹੈ।
ਨਾਨਕ ਗੁਰਮੁਖ ਤਿੰਨੀ ਨਾਮ ਧਿਆਇਆ ਜਿਨ ਕਉ ਧੁਰ ਪੂਰਬ ਲਿਖਿਆਸ।
ਇੱਥੇ ਗੁਰੂ ਸਾਹਿਬਾਂ ਦੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਆਏ, ਜਿਹੜੇ ਸ਼ਬਦ ਦਾ ਅਭਿਆਸ ਕਰਦੇ ਨੇ। ਇੱਕ ਗੱਲ ਉਹ ਸਮਝ ਲਿਓ, ਵੱਡੇ ਭਾਗ ਨੇ, ਨੇਕ ਰਸਤੇ 'ਤੇ ਚੱਲ ਪਏ ਨੇ। ਬਹੁਤਿਆਂ ਦੀ ਵਾਸ਼ਨਾ ਮੈਲੀ ਹੈ, ਧਰਮ ਦੇ ਰਸਤੇ 'ਤੇ ਚੱਲ ਨਹੀਂ ਪਾਉਂਦੇ। ਹੁਣ ਇੱਥੇ ਧੁਰ ਲਫ਼ਜ਼ ਹੈ, ਪੂਰਬ ਲਫ਼ਜ਼ ਹੈ। ਧੁਰ ਦਾ ਮਤਲਬ ਹੈ ਧੁਰੋਂ, ਪੂਰਬ ਦਾ ਮਤਲਬ ਵੀ ਮੁੱਢ ਤੋਂ ਹੀ ਹੈ, ਪ੍ਰੀ ਓਡੇਨਡ, ਪ੍ਰਾਲਬਧ, ਲਿਖੀ ਹੋਈ ਕਰਮਗਤ। ਜਿਨ੍ਹਾਂ ਦੀ ਨੇਕ ਨਾਮੀ ਹੈ ਉਹਨਾਂ ਨੂੰ ਹੀ ਗੁਰੂ ਦਾ ਦਰ ਪਿਆਰਾ ਲੱਗਦਾ ਹੈ। ਬਹੁਤਿਆਂ ਨੂੰ ਤਾਂ ਸਿਨੇਮਾ ਪਿਆਰਾ ਲੱਗੇਗਾ, ਠੇਕਾ ਪਿਆਰਾ ਲੱਗਦਾ, ਸ਼ਰਾਬ ਵਾਲਾ, ਵੇਸਵਾ ਦਾ ਕੋਠਾ ਪਿਆਰਾ ਲੱਗਦਾ ਹੈ। ਵਿਕਾਰਾਂ ਨਾਲ ਮੋਹ ਹੁੰਦਾ ਹੈ। ਬੜੀਆਂ ਥੋੜੀਆਂ ਰੂਹਾਂ ਨੇ ਜਿਨ੍ਹਾਂ ਨੂੰ ਗੁਰੂ ਪਰਮੇਸ਼ੁਰ ਦੇ ਨਾਲ ਪਿਆਰ ਹੁੰਦਾ ਹੈ।
ਪੌੜੀ ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ ਜਿਤ ਖਾਇਆ ਹਮ ਕਉ ਤ੍ਰਿਪਤ ਭਈ।
ਤ੍ਰਿਪਤ ਦਾ ਮਤਲਬ ਹੈ ਸੰਤੁਸ਼ਟੀ, ਸੈਟਿਸਫਾਈਡ, ਰਾਜ ਆ ਜਾਣਾ। ਜਿਹੜੇ ਨਾਮ ਦੀ ਖੁਰਾਕ ਲੈਂਦੇ ਨੇ ਉਹਨਾਂ ਨੂੰ ਹੋਰ ਕੋਈ ਰਸ ਜਿਹੜਾ ਹੈ ਉਹ ਪਾਉਂਦਾ ਨਹੀਂ। ਕਈ ਵਾਰ ਬੰਦਾ ਜ਼ੁਬਾਨ 'ਤੇ ਕਾਬੂ ਨਹੀਂ ਰੱਖਦਾ, ਖੁਰਾਕ ਜ਼ਿਆਦੀ ਖਾਂਦਾ ਹੈ, ਸਰੀਰ ਦਾ ਨੁਕਸਾਨ ਕਰਾ ਲੈਂਦਾ ਹੈ। ਸਰੀਰ ਦਾ ਨੁਕਸਾਨ ਹੈ, ਚੌਂਕੜਾ ਨਹੀਂ ਲੱਗੇਗਾ, ਨਾਮ ਨਹੀਂ ਜਪਿਆ ਜਾਵੇਗਾ, ਅਧਿਆਤਮਕ ਜੀਵਨ ਦਾ ਵੀ ਨੁਕਸਾਨ ਹੋ ਜਾਂਦਾ ਹੈ। ਤਨ ਦੀ ਦੁਨੀਆ 'ਤੇ ਉੱਜੜੀ ਉੱਜੜੀ ਮਨ ਦੀ ਦੁਨੀਆ ਵੀ ਉੱਜੜ ਜਾਂਦੀ ਹੈ। ਜਿਹੜੇ ਨਾਮ ਦਾ ਰਸ ਲੈਂਦੇ ਨੇ ਜ਼ੁਬਾਨ 'ਤੇ ਕੰਟਰੋਲ ਹੁੰਦਾ ਹੈ, ਉਹਨਾਂ ਕੀ ਛਕਣਗੇ ਜਿਹਦੇ ਨਾਲ ਸਰੀਰ ਚੱਲਦਾ ਰਹੇ। ਤੋ ਉਹ ਹੋਰ ਰਸਾਂ ਕਸਾਂ ਤੋਂ ਬਚੇ ਹੁੰਦੇ ਨੇ, ਨਾਮ ਕਰਕੇ ਤ੍ਰਿਪਤੀ ਆ ਜਾਂਦੀ ਹੈ, ਰੱਜ ਆ ਜਾਂਦਾ ਹੈ।
ਹਰ ਨਾਮ ਹਮਾਰਾ ਪੈਨਨ, ਜਿਤ ਫਿਰ ਨੰਗੇ ਨਾ ਹੋਵੇ ਹੈ, ਹੋਰ ਪੈਨਨ ਕੀ ਹਮਾਰੀ ਸਰਦ ਗਈ।
ਸਰਦ ਦਾ ਮਤਲਬ ਹੈ ਪ੍ਰਬਲ ਇੱਛਾ, ਤਾਂਗ, ਫੇਥ, ਇੰਟੈਂਸ ਕੌਨਫੀਡੈਂਸ। ਕਈ ਵਾਰ ਨਾ ਸਾਡੇ ਮਨ ਵਿੱਚ ਇਹ ਵਲਵਲੇ ਉੱਠਦੇ ਨੇ, ਆਹ ਰੰਗ ਪਾਈਏ, ਉਹ ਰੰਗ ਪਾਈਏ। ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ, ਸਾਦਾ ਹੀ ਪਹਿਨਦੇ ਨੇ, ਉਹ ਇੱਦਾਂ ਦੇ ਵਸਤਰ ਨਹੀਂ ਪਹਿਨਦੇ ਜਿਨ੍ਹਾਂ ਕਰਕੇ ਵਾਸ਼ਨਾ ਪੈਦਾ ਹੋਵੇ, ਵਿਕਾਰ ਪੈਦਾ ਹੋਣ। ਇਹ ਨਹੀਂ ਆਪਾਂ ਕਹਿ ਸਕਦੇ ਵੀ ਕਿਸੇ ਨੇ ਲਾਲ ਰੰਗ ਪਾਇਆ, ਗੁਲਾਬੀ ਪਾਇਆ, ਹਰਿਆ ਪਾਇਆ, ਨੀਲਾ ਪਾਇਆ, ਕਾਲਾ ਪਾਇਆ, ਚਿੱਟਾ ਪਾਇਆ। ਕੋਈ ਰੰਗ ਪਾਉਣਾ ਗੁਨਾਹ ਹੈ, ਪਾਪ ਹੈ? ਨਹੀਂ। ਪਰ ਫਕੀਰਾਂ ਦੀ, ਧਰਮ ਦੀ ਦੁਨੀਆ ਜਿਹੜੀ ਹੈ ਬਹੁਤ ਸਹਿਜਤਾ ਵਿੱਚ ਹੁੰਦੀ ਹੈ, ਤੋ ਸਾਧੂ ਉਹਨਾਂ ਰੰਗਾਂ ਤੋਂ ਵਿਚਾਰ ਰੱਖਦੇ ਨੇ ਜਿਨ੍ਹਾਂ ਕਰਕੇ ਵਾਸ਼ਨਾ ਪੈਦਾ ਆਵੇ। ਆਪਾਂ ਵੇਖੀਏ ਕਿਸੇ ਨੇ ਲਾਲ ਵਸਤਰ ਪਾਏ ਹੋਣ ਤੇ ਨਿਗਾਹ ਬਦੋ ਬਦੀ ਖਿੱਚੀ ਜਾਂਦੀ ਹੈ, ਗੁਲਾਬੀ ਵਸਤਰ ਪਾਏ ਹੋਣ। ਹੁਣ ਉੱਥੇ ਪ੍ਰੋਬਲਮ ਇਹ ਆਉਂਦੀ ਹੈ, ਕੋਈ ਗੈਰ ਇਸਤਰੀ ਹੈ, ਗੈਰ ਮਰਦ ਹੈ, ਵੇਖ ਕੇ ਮਨ ਡੋਲਣ ਲੱਗ ਪੈਂਦਾ ਹੈ। ਤੋ ਇਸ ਕਰਕੇ ਫਕੀਰ ਜਿਹੜੇ ਨੇ ਸਮੁੰਦਰ ਵਾਂਗ ਸ਼ਾਂਤ ਰਹਿੰਦੇ ਨੇ, ਬਹੁਤ ਸਾਦਗੀ ਦਾ ਉਹਨਾਂ ਦਾ ਜੀਵਨ ਹੁੰਦਾ ਹੈ। ਦਰਅਸਲ ਉਹ ਨਾਮ ਦਾ ਸਿਰੋ ਪਾਉ ਪਾਉਂਦੇ ਨੇ। ਮਹਾਰਾਜ ਕਹਿੰਦੇ ਇੱਥੇ ਰੰਗ ਬਿਰੰਗੇ ਕੱਪੜੇ ਪਾਏ, ਇਹਨਾਂ ਦਰਗਾਹ ਵਿੱਚ ਪੱਤ ਨਹੀਂ ਢੱਕਣੀ। ਅਤੇ ਕਈਆਂ ਦੇ ਇੱਥੇ ਵੀ ਕੱਪੜੇ ਲਾਹ ਹੀ ਦਿੱਤੇ ਨੇ, ਰੱਬ ਹੀ ਰਾਖਾ ਹੈ। ਹੁਣ ਮਹਾਰਾਜ ਨੇ ਐਡਾ ਸੋਹਣਾ ਤਨ ਬਖਸ਼ਿਆ ਹੈ, ਇਹਨੂੰ ਸਾਂਭ ਕੇ ਰੱਖੋ, ਇਹਨੂੰ ਢੱਕ ਕੇ ਰੱਖੋ, ਹੀਰੇ ਵਰਗਾ ਇਹ ਜਾਮਾ ਹੈ। ਅਤੇ ਹੀਰੇ ਨੂੰ ਆਪਾਂ ਬਹੁਤ ਸਾਂਭ ਕੇ ਰੱਖਦੇ ਹਾਂ। ਇੱਥੇ ਨੰਗੇਜ਼ ਦਾ ਬੋਲਬਾਲਾ ਹੈ, ਜੇ ਸਮਝਾਓ ਫੈਮਨਿਜ਼ਮ ਦਾ ਜ਼ੋਰ ਪੈਂਦਾ ਹੈ। ਨਹੀਂ ਜੀ, ਆਜ਼ਾਦੀ ਹੈ, ਆਜ਼ਾਦੀ ਹੁੰਦੀ ਹੈ ਵੀ ਨੰਗੇ ਹੋ ਕੇ ਤੁਰੇ ਫਿਰੋ। ਆਜ਼ਾਦੀ ਵਿਚਾਰਾਂ ਦੀ ਹੁੰਦੀ ਹੈ। ਆਜ਼ਾਦੀ ਠੀਕ ਹੈ, ਮਰਦ ਜਾਤ ਦਾ ਸਤਿਕਾਰ ਹੈ, ਔਰਤ ਜਾਤ ਦਾ ਵੀ ਸਤਿਕਾਰ ਕਰੋ, ਪਰ ਆਜ਼ਾਦੀ ਦੇ ਨਾਮ 'ਤੇ ਨੰਗੇਜ਼ ਪਰੋਸ ਦੇਣਾ ਇਹ ਠੀਕ ਨਹੀਂ ਹੁੰਦਾ। ਵਿਕਾਰ ਉੱਠਦੇ ਨੇ, ਗਲਤ ਵਾਰਦਾਤਾਂ ਹੁੰਦੀਆਂ ਨੇ, ਇੱਥੇ ਕਈ ਰੇਪ ਕੇਸ ਨੇ ਦੁਨੀਆਂ 'ਤੇ। ਤੋ ਜਿਹੜੇ ਸਾਧੂ ਨੇ ਉਹ ਆਉਂਦੇ ਨੇ ਵੀ ਨਾਮ ਦਾ ਪੁਸ਼ਾਕਾ ਆ ਲੋਕ ਦੇ ਨਾਲ ਨਾਲ ਪਰਲੋਕ ਵਿੱਚ ਵੀ ਪੱਤ ਟੱਕਦਾ ਹੈ, ਉੱਥੇ ਵੀ ਨੰਗੇ ਨਹੀਂ ਹੋਵਾਂਗੇ। ਇਨ ਦਾ ਕੋਰਟ ਆਫ ਲਾਰਡ, ਰੱਬ ਦੀ ਦਰਗਾਹ ਦੇ ਵਿੱਚ ਵੀ ਸਾਡੀ ਪੱਤ, ਸਾਡੀ ਇੱਜ਼ਤ ਨਾਮ ਦੇ ਪੁਸ਼ਾਕੇ ਨੇ, ਸਿਰੋ ਪਾਓ ਨੇ ਢੱਕਣੀ ਹੈ।
ਹਰ ਨਾਮ ਹਮਾਰਾ ਵਣਜ, ਹਰ ਨਾਮ ਵਪਾਰ, ਹਰ ਨਾਮੈ ਕੀ ਹਮਕੋ ਸਤਿਗੁਰ ਕਾਰਕੁਨੀ ਦੀ।
ਜਦੋਂ ਕੋਈ ਸਾਧੂ ਬੈਠਾ ਹੁੰਦਾ ਨਾ, ਚੌਂਕੜਾ ਲਾ ਕੇ ਨਾਮ ਜਪਦਾ ਹੈ, ਅਤੇ ਕਈ ਗੁਰਮਤਿ ਦੀ ਸੋਝੀ ਤੋਂ ਅਣਜਾਣ ਲੋਕ ਇਹ ਟਿੱਪਣੀ ਕਰ ਦਿੰਦੇ ਨੇ ਵੀ ਲੈ ਸਾਧ ਵਿਹਲਾ ਬੈਠਾ ਖਾਈ ਜਾਂਦਾ, ਕਿਰਤ ਨਹੀਂ ਕਰਦਾ। ਮੂਰਖ ਲੋਕਾਂ ਨੂੰ ਇੰਨੀ ਸਮਝ ਨਹੀਂ ਹੈ ਵੀ ਸਿੱਖੀ ਦੀ ਅਖੀਰਲੀ ਮੰਜ਼ਿਲ ਇਹੀ ਹੈ ਜਿਹੜਾ ਬੈਠ ਕੇ ਚੌਂਕੜਾ ਲਾ ਕੇ ਨਾਮ ਜਪ ਰਿਹਾ ਹੈ। ਆਂਦੇ ਨਹੀਂ ਜੀ, ਗੁਰੂ ਨਾਨਕ ਸਾਹਿਬ ਨੇ ਤਾਂ ਆਖਿਆ, ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਬਿਲਕੁਲ ਆਖਿਆ, ਪਰ ਇਹ ਪਹਿਲੀ ਸਟੇਜ ਆ, ਅਖੀਰਲੀ ਨਾ ਸਮਝ ਲਿਓ। ਗੁਰੂ ਪਾਤਸ਼ਾਹ ਆਂਦੇ ਨੇ ਸਤਿਗੁਰਾਂ ਨੇ ਸਾਡੀ ਡਿਊਟੀ ਲਾਈ, ਸਾਡੇ 'ਤੇ ਕਿਰਪਾ ਕੀਤੀ, ਅਤੇ ਸਾਨੂੰ ਜਿਹੜਾ ਕਾਰਜ ਕਰਨ ਦੇ ਲਈ ਦਿੱਤਾ ਹੈ ਉਹ ਹੈ ਨਾਮ ਦਾ ਵਪਾਰ। ਵਣਜ ਕੇ ਨੂੰ ਆਉਂਦੇ ਨੇ ਬਿਜ਼ਨਸ, ਵਿਹਾਰ। ਇਹ ਜਿਹੜਾ ਕਾਰਕੁਨੀ ਲਫ਼ਜ਼ ਹੈ, ਇਹਦਾ ਮਤਲਬ ਹੁੰਦਾ ਹੈ ਕੰਮ ਕਰਨ ਦੀ ਸੌਂਪਣਾ, ਅਹਿਲਦਾਰੀ ਦੇਣੀ ਵੀ ਭਾਈ ਤੂੰ ਮੇਰਾ ਇੰਪਲੋਈ ਹੈ, ਨੌਕਰ ਹੈ, ਆਹ ਕੰਮ ਕਰ। ਅਵਸਥਾ ਬਣ ਗਈ, ਹੁਣ ਦੁਨਿਆਵੀ ਕਿਰਤ ਵੀ ਛੁੱਟ ਗਈ ਅਤੇ ਗੁਰੂ ਸਾਹਿਬ ਦੀ ਕਿਰਪਾ ਐਸੀ ਹੋਈ,
ਇਹ ਬਾਬਾ ਚੌਂਕੜਾ ਲਾ ਕੇ ਬੈਠਾ ਹੈ, ਇਹਦੀ ਕਮਾਈ ਵੀ ਨਾਮ ਹੀ ਹੈ। ਔਰ ਨਾਮ ਐਸੀ ਕਰੰਸੀ ਹੈ ਜਿਹੜੀ ਲੋਕ ਦੇ ਨਾਲ ਨਾਲ ਪਰਲੋਕ ਚੱਲਦੀ ਹੈ। ਤੁਹਾਡੀ ਕਿਰਤ ਸਿਰਫ ਇੱਥੇ ਸਹੂਲਤਾਂ ਦਿੰਦੀ ਹੈ, ਪਰਲੋਕ ਵਿੱਚ ਨਹੀਂ। ਤੋ ਚੰਗੀ ਗੱਲ ਹੈ ਭਾਈ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਪਰ ਇਹਦੇ ਨੂੰ ਅਗਲੀ ਅਵਸਥਾ ਹੈ ਮਹਾਂਪੁਰਸ਼ਾਂ ਦੀ, ਜਿੱਥੇ ਕੇਵਲ ਨਾਮ ਹੀ ਕਿਰਤ ਹੈ, ਹੋਰ ਕੁਝ ਵੀ ਨਹੀਂ ਰਹਿ ਜਾਂਦਾ।
ਹਰ ਨਾਮੈ ਕਾ ਹਮ ਲੇਖਾ ਲਿਖਿਆ, ਸਭ ਜਮ ਕੀ ਅਗਲੀ ਕਾਨ ਗਈ।
ਲੇਖਾ, ਹਿਸਾਬ ਕਿਤਾਬ। ਜਮ ਦਾ ਮਤਲਬ ਹੈ ਮੈਸੈਂਜਰ ਆਫ ਡੈਥ, ਜਾਂ ਧਰਮ ਰਾਜਾ ਵੀ ਕਹਿ ਲਓ, ਜਮਦੂਤ ਕਹਿ ਲਓ, ਕੁਝ ਕਹਿਣਾ ਕਹੋ। ਕਾਣ ਦਾ ਮਤਲਬ ਹੁੰਦਾ ਡਿਪੈਂਡੈਂਸ, ਮੁਥਾਜੀ, ਡਰ। ਅੱਗੇ ਡਰ ਸੀ ਜਮਾਂ ਦਾ, ਜਦੋਂ ਦਾ ਸ਼ਬਦ ਦਾ ਹਥਿਆਰ ਹੱਥ ਵਿੱਚ ਆਇਆ ਹੈ, ਖੜਗ ਹੱਥ ਵਿੱਚ ਆਈ ਹੈ, ਹੁਣ ਜਮਾਂ ਦੀ ਮੁਥਾਜੀ ਨਹੀਂ ਰਹੀ, ਮੌਤ ਦਾ ਹੁਣ ਭੈ ਨਹੀਂ ਰਿਹਾ।
ਹਰ ਕਾ ਨਾਮ ਗੁਰਮੁਖ ਕਿਨੈ ਬਿਰਲੈ ਧਿਆਇਆ, ਜਿਨ ਕਉ ਧੁਰ ਕਰਮ ਪ੍ਰਾਪਤ ਲਿਖਤ ਪਈ।
ਬਹੁਤ ਵਿਰਲੇ ਗੁਰਮੁਖ ਨੇ ਜਿਨ੍ਹਾਂ ਕੋਲ ਨਾਮ ਦਾ ਹਥਿਆਰ ਹੈ, ਖੜਗ ਹੈ। ਬਹੁਤ ਵੱਡੇ ਭਾਗ ਹੋਣ ਧੁਰੋਂ ਪ੍ਰਾਲਬਧ ਅਸੀ ਹੋਵੇ, ਤੇ ਫਿਰ ਹੀ ਕਿਧਰੇ ਨਾਮ ਜਪਿਆ ਜਾਂਦਾ ਹੈ, ਨਜ਼ਾਤ ਮਿਲਦੀ ਹੈ, ਮੁਕਤੀ ਮਿਲਦੀ ਹੈ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿੰਨ ਪਵਿੱਤ ਪਰਮ ਪਦ ਪਾਏ, ਉਹ ਮੁਕਤ ਹੋ ਜਾਂਦੇ ਨੇ, ਨਜ਼ਾਤ ਮਿਲ ਜਾਂਦੀ ਹੈ ਰੋਗਾਂ ਸੋਗਾਂ 84 ਲੱਖ ਜੂਨਾਂ ਤੋਂ, ਜਿਹੜੇ ਨਾਮ ਜਪਦੇ ਨੇ। ਤੋ ਐਸਾ ਅਗੰਮੀ ਫੁਰਮਾਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਨੁੱਖਤਾ ਦੇ ਭਲੇ ਹਿੱਤ ਬਖਸ਼ਿਸ਼ ਕਰਦੇ ਨੇ। ਆਓ, ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ, ਸ਼ਹਾਦਤ ਦੀ ਅਵਧੀ ਮੰਨਣ ਵਾਲੇ ਸੂਰਿਆਂ ਦੀ ਗਾਥਾ ਨਾਲ ਜੁੜੀਏ। ਤੀਸਰਾ ਘੱਲੂਘਾਰਾ 1984, ਬਲੂ ਸਟਾਰ ਓਪਰੇਸ਼ਨ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਇਹ ਫੁਰਮਾਨ ਹੈ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਦੇਰ ਇਜ਼ ਨੋ ਡਿਫਰੈਂਸ ਬਿਟਵੀਨ ਗੁਰੂ ਨਾਨਕ ਐਂਡ ਅਕਾਲ ਪੁਰਖ। ਰੱਬ ਵਿੱਚ ਅਤੇ ਗੁਰੂ ਨਾਨਕ ਦੀ ਜੋਤ ਵਿੱਚ ਫਰਕ ਨਹੀਂ। ਸਭ ਤੋਂ ਉੱਚਾ ਰਤਬਾ, ਬੁਲੰਦ ਰੁਤਬਾ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਹੈ, ਅਤੇ ਉਹਦੇ ਬਾਅਦ ਗੁਰੂ ਗ੍ਰੰਥ ਸਾਹਿਬਾਂ ਦੇ ਸੰਤ ਦਾ ਰੁਤਬਾ ਸਭ ਤੋਂ ਉੱਚਾ, ਸ਼ਹੀਦ ਦਾ ਰੁਤਬਾ ਸਭ ਤੋਂ ਉੱਚਾ। ਗੁਰੂ ਪਰਮੇਸ਼ਰ ਤੋਂ ਬਾਅਦ ਸੰਤ ਅਤੇ ਸ਼ਹੀਦ ਦੀ ਮਹਿਮਾ ਹੈ। ਬਾਣੀ ਦਾ ਫੁਰਮਾਨ ਹੈ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਂਕੈ, ਜਾਂ ਕਾ ਸਤਿਗੁਰ ਪੂਰਾ। ਆਤਮ ਜਿਣੈ, ਮਨ ਨੂੰ ਜਿੱਤਣ ਵਾਲਾ। ਜਿੱਤਿਆ ਕਿਵੇਂ? ਗਿਆਨ ਖੜਗ ਲੈ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵੱਢਿਆ ਬਾਣੀ ਦੀ ਤਲਵਾਰ ਦੇ ਨਾਲ। ਮਨ ਜਿੱਤ ਲਿਆ, ਇਸ ਸੂਰਮੇ ਨੂੰ ਸੰਤ ਕਿਹਾ ਜਾਂਦਾ ਹੈ। ਔਰ 1430 ਅੰਗਾਂ 'ਤੇ ਇਹਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਇਹਦੇ ਬਾਅਦ ਹੈ ਸੂਰਾ, ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਧਰਮ ਦੀ ਖਾਤਰ ਜੂਝਣਾ, ਸਿਰ ਦੇਣਾ, ਸਿਰ ਦੇਣ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਹੈ। ਤੋ ਗੁਰੂ ਪਰਮੇਸ਼ਰ ਤੋਂ ਬਾਅਦ ਇਹ ਸੰਤ ਅਤੇ ਸ਼ਹੀਦ ਦਾ ਮਹਾਨ ਰੁਤਬਾ। ਗੁਰੂ ਪਰਮੇਸ਼ਰ ਦੀ ਗੋਦ ਵੀ ਇਹਨਾਂ ਨੂੰ ਹੀ ਮਿਲਦੀ ਹੈ, ਬਾਕੀ ਵਾਧੂ ਦੀ ਭੀੜ ਹੈ। ਜੰਮ ਕੇ ਆਏ ਨੇ, ਮਰ ਕੇ ਚਲੇ ਜਾਣਗੇ, ਆਵਾਗਮਨ ਪਿਆ ਰਹਿੰਦਾ। ਇਹ ਦੋਵਾਂ ਧਿਰਾਂ ਨੂੰ ਹੀ ਮੁਕਤੀ ਹੈ। ਸਿੱਧੇ ਜਿਹੇ ਬਚਨ ਨੇ ਗੁਰੂ ਅਰਜਨ ਸਾਹਿਬ ਦੇ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਕਹਿੰਦੇ ਮੇਰੀ ਗੋਦ ਉਹਨੂੰ ਹੀ ਮਿਲਣੀ ਹੈ ਜਿਹਨੇ ਮਰਨਾ ਕਬੂਲਿਆ। ਪਹਿਲਾਂ ਮਰਨਾ, ਮਨ ਮਤ ਮਾਰ ਲੈਣੀ, ਸੰਤ ਹੋ ਗਿਆ। ਦੂਸਰਾ ਮਰਨਾ ਧਰਮ ਲਈ ਸਿਰ ਦੇ ਦੇਣਾ, ਸ਼ਹੀਦ ਹੋ ਗਿਆ। ਇਹਨਾਂ ਨੂੰ ਹੀ ਗੁਰੂ ਨਾਨਕ ਦੀ ਗਲੀ ਮਿਲਦੀ ਹੈ। ਜੇ ਇਹਨਾਂ ਦੋਵਾਂ ਰੁਤਬਿਆਂ 'ਚੋਂ ਇੱਕ ਕਮਾ ਲਓਗੇ ਤਾਂ ਜੀਵਨ ਮੁਕਤ, ਨਹੀਂ ਤਾਂ ਖੂਹ ਦੀ ਟਿੰਡ ਵਾਂਗੂ ਘੁੰਮਣਾ ਪੈਂਦਾ ਹੈ। ਜੂਨ ਦਾ ਮਹੀਨਾ ਚੱਲ ਰਿਹਾ, ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਨੇ ਸਿੱਖ ਧਰਮ ਦਾ ਮਲੀਆ ਮੇਟ ਕਰਨ ਦੇ ਲਈ ਅਹਿਮਦ ਸ਼ਾਹ ਅਬਦਾਲੀ ਦੇ ਨਕਸ਼ੇ ਕਦਮਾਂ 'ਤੇ ਚੱਲਣਾ ਕੀਤਾ। ਸਿੱਖ ਜਗਤ ਦੇ ਸਭ ਤੋਂ ਮੁਕੱਦਸ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੰਡੀਅਨ ਆਰਮੀ ਕੋਲੋਂ ਹਮਲਾ ਕਰਵਾਇਆ, ਤਿੰਨ ਪੀੜ੍ਹੀਆਂ ਸਿੱਖ ਜਗਤ ਦੀਆਂ ਖਤਮ ਕੀਤੀਆਂ ਇੰਦਰਾ ਗਾਂਧੀ ਨੇ, ਬਜ਼ੁਰਗ, ਜਵਾਨ ਅਤੇ ਬੱਚੇ। 5 ਤੇ 6 ਜੂਨ 2025 ਦੋ ਦਿਨ ਦੀ ਹਾਜ਼ਰੀ ਹੈ ਆਪ ਸੰਗਤ ਦੇ ਚਰਨਾਂ ਵਿੱਚ। ਯਤਨ ਕਰਾਂਗਾ ਪਾਸਟ ਤੋਂ ਲੈ ਕੇ ਪ੍ਰੈਜ਼ੈਂਟ ਤੱਕ ਸੂਰਿਆਂ ਦੇ ਇਤਿਹਾਸ ਦੇ ਨਾਲ ਤੁਹਾਨੂੰ ਜੋੜ ਸਕਾਂ। ਕਈ ਵਾਰ ਸਿੱਕੇ ਦੇ ਇੱਕ ਪਹਿਲੂ ਤੋਂ ਅਸੀਂ ਜਾਣੂ ਹੁੰਦੇ ਹਾਂ, ਦੂਸਰੇ ਪਹਿਲੂ ਦੀ ਸਮਝ ਨਹੀਂ ਹੁੰਦੀ, ਨਾਇਕ ਅਤੇ ਖਲਨਾਇਕ ਵਿੱਚ ਫਾਸਲਾ ਨਹੀਂ ਪਤਾ ਲੱਗਦਾ। ਧਰਮ ਕਿਹੜਾ ਹੈ, ਵਰਣ ਕਿਹੜਾ ਹੈ, ਕਾਸਟ ਕੀ ਹੈ, ਇਹਦੇ ਤੋਂ ਉੱਪਰ ਉੱਠ ਕੇ ਨਾਇਕ ਅਤੇ ਖਲਨਾਇਕ ਦੀ ਚੋਣ ਕਰਮਾਂ ਵੱਲ ਵੇਖ ਕੇ ਕਰਨੀ ਸਿੱਖੋ। ਨੇਕ ਨਾਮੀ ਕੌਣ ਹੈ, ਆਪਣੀ ਕੌਮ ਵਿੱਚ ਵੀ ਹੈ ਅਤੇ ਖਲਨਾਇਕ ਨਹੀਂ ਕਿਹਾ ਜਾ ਸਕਦਾ ਉਸਨੂੰ, ਉਹਨੇ ਨਾਇਕ ਰਹਿਣਾ। ਬਦਕਰਮੀ ਹੈ ਉਹਨੂੰ ਨਾਇਕ ਨਹੀਂ ਕਿਹਾ ਜਾਣਾ, ਕਿਸੇ ਵੀ ਧਰਮ ਵਿੱਚ ਹੈ ਉਹਨੂੰ ਖਲਨਾਇਕ ਹੀ ਕਿਹਾ ਜਾਣਾ ਹੈ। ਹੁਣ ਨਾਇਕ ਕੌਣ ਹੈ, ਖਲਨਾਇਕ ਕੌਣ ਹੈ? ਇੰਦਰਾ ਗਾਂਧੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵਿੱਚੋਂ ਤੁਹਾਡੇ ਸਮੇਂ ਇਤਿਹਾਸ ਰੱਖਾਂਗਾ, ਆਪ ਹੀ ਫੈਸਲਾ ਕਰ ਲਿਓ। ਕਈ ਲੋਕ ਆਖਣਗੇ ਜੀ ਜੇ ਸਿੱਖ ਆਗੂ ਸੁਹਿਰਦਤਾ ਵਿਖਾਉਂਦੇ, ਕੋਮਲਤਾ ਵਿਖਾਉਂਦੇ, ਨੇਕ ਦਿਲੀ ਵਿਖਾਉਂਦੇ, ਕਠੋਰਤਾ ਛੱਡ ਦਿੰਦੇ, ਸ਼ਾਇਦ 1984 ਸਿੱਖ ਜਗਤ ਦੇ ਨਾਲ ਨਾ ਵਾਪਰਦੀ ਅਕਾਲ ਤਖਤ ਸਾਹਿਬ 'ਤੇ ਹਮਲਾ ਨਾ ਹੁੰਦਾ। ਉਹਨਾਂ ਵੀਰਾਂ ਨੂੰ ਸਮਝ ਨਹੀਂ ਹੈ, ਸਮਝਾਉਣ ਦੀ ਕੋਸ਼ਿਸ਼ ਕਰਾਂਗਾ। 1984 ਦੇ ਘੱਲੂ ਘਾਰੇ ਬਾਬਤ ਜਾਣਨਾ ਹੈ ਅਤੇ ਪਿਛੋਕੜ ਵੱਲ ਝਾਤ ਮਾਰਨੀ ਪਵੇਗੀ ਵੀ ਸਿੱਖਾਂ ਦੇ ਰਾਜਸੀ ਅਤੇ ਧਾਰਮਿਕ ਮਸਲੇ ਕੀ ਨੇ ਜਿਹੜੇ ਅੱਜ ਤੱਕ ਹਿੰਦੁਸਤਾਨ ਦੀ ਗਵਰਨਮੈਂਟ ਵੱਲੋਂ ਨਜ਼ਰਅੰਦਾਜ਼ ਕੀਤੇ ਜਾ ਰਹੇ ਨੇ, ਅਤੇ ਪਿੱਛੇ ਵੀ ਜਿੰਨੀਆਂ ਪੋਲੀਟੀਕਲ ਪਾਰਟੀਜ਼ ਹੋਈਆਂ ਉਹਨਾਂ ਨੇ ਵੀ ਨਜ਼ਰਅੰਦਾਜ਼ ਕੀਤੇ। ਕੋਈ 1757 ਈਸਵੀ ਦੇ ਇਰਦ ਗਿਰਦ ਅਤੇ ਕੋਈ 1858 ਈਸਵੀ ਤਾਈਂ। ਬ੍ਰਿਟਿਸ਼ ਅੰਪਾਇਰ ਕਹਿ ਲਓ ਜਾਂ ਈਸਟ ਇੰਡੀਆ ਕੰਪਨੀ ਕਹਿ ਲਓ, ਨਾਮ ਹੀ ਵੱਖੋ ਵੱਖ ਨੇ, ਹੈ ਚਿੱਟੀ ਖਲੜੀ ਵਾਲੇ ਗੋਰੇ। ਇਹਨਾਂ ਦਾ ਭਾਰਤ ਵਰਸ਼ 'ਤੇ ਰਾਜ ਸੀ ਔਰ 1947 ਤੱਕ ਇਹ ਰਾਜ ਭਾਗ ਕਾਇਮ ਰਿਹਾ, ਤਕਰੀਬਨ 200 ਵਰ੍ਹੇ ਦੇ ਇਰਦ ਗਿਰਦ। ਗੁਲਾਮ ਦੇਸ਼ ਹਿੰਦੁਸਤਾਨ ਦੇ ਵਿੱਚ ਇੱਕ ਇਲਾਕਾ ਇੱਦਾਂ ਦਾ ਸੀ ਜਿਹਨੂੰ ਸਿੱਖ ਅੰਪਾਇਰ ਆਉਂਦੇ ਸਨ। ਦਾ ਸਿੱਖ ਅੰਪਾਇਰ ਵਾਜ਼ ਆ ਸਟੇਟ ਓਰੀਜੀਨੇਟਿੰਗ ਇਨ ਦਾ ਇੰਡੀਅਨ ਸਬ ਕੋਂਟੀਨੈਂਟ ਫੋਰਮਡ ਅੰਡਰ ਦਾ ਲੀਡਰਸ਼ਿਪ ਆਫ ਮਹਾਰਾਜਾ ਰਣਜੀਤ ਸਿੰਘ। ਬਾਹੂਬਲੀ ਰਾਜਾ ਹੋਇਆ ਮਿਸਲਾਂ ਦੇ ਰਾਜ 'ਚੋਂ ਪ੍ਰਫੁੱਲਤ ਮਹਾਰਾਜਾ ਰਣਜੀਤ ਸਿੰਘ, ਜਿਹਨੇ ਆਪਣੇ ਬਾਹੂਬਲ ਦੇ ਨਾਲ 1799 ਈਸਵੀ ਵਿੱਚ ਖਾਲਸਾ ਰਾਜ ਸਥਾਪਿਤ ਕੀਤਾ, ਨਾਨਕਸ਼ਾਹੀ ਸਿੱਕੇ ਚਲਾਏ, ਕਰੰਸੀ ਚਲਾਈ ਸਿੱਖ ਹੋਮਲੈਂਡ ਦੀ। ਇਸ ਰਾਜ ਬਾਰੇ ਇਹੀ ਕਿਹਾ ਜਾ ਸਕਦਾ ਹੈ, ਸਭ ਸੁਖਾਲੀ ਬੁੱਠੀਆਂ ਇਹੋ ਹੋਆ ਹਲੇਮੀ ਰਾਜ ਜੀਓ, ਹਲੇਮੀ ਰਾਜ, ਨਿਮਰਤਾ ਦਾ ਰਾਜ, ਕਿਸੇ ਨਾਲ ਧੱਕੋ ਜ਼ੋਰੀ ਨਹੀਂ, ਸਾਰਿਆਂ ਨਾਲ ਨਿਆਂ ਕੀਤਾ ਜਾਂਦਾ ਸੀ। ਗੁਰਦੁਆਰਾ, ਮੰਦਰ, ਮਸਜਿਦ, ਕੁਝ ਢਾਇਆ ਨਹੀਂ ਗਿਆ, ਬਣਾਇਆ ਗਿਆ ਹੈ। ਗੁਰਦੁਆਰੇ ਤਾਂ ਬਣਾਉਣੇ ਹੀ ਨੇ, ਕਿਉਂਕਿ ਗੁਰਮੁਖ ਹੈ, ਅੰਮ੍ਰਿਤਧਾਰੀ ਹੈ ਮਹਾਰਾਜਾ ਰਣਜੀਤ ਸਿੰਘ। ਠੀਕ ਹੈ, ਗੋਰਿਆਂ ਨੇ, ਬ੍ਰਿਟਿਸ਼ ਲੋਕਾਂ ਨੇ ਡਿਫੇਮ ਕਰਨ ਦੇ ਲਈ ਵੇਸਵਾ ਗਾਮੀ ਵੀ ਕਿਹਾ, ਸ਼ਰਾਬੀ ਵੀ ਕਿਹਾ, ਅਤੇ ਸਾਡੇ ਵਕਾਊ ਲੇਖਕਾਂ ਨੇ ਲਿਖਤਾਂ ਲੈ ਕੇ ਗੋਰਿਆਂ ਤੋਂ ਆਪਣੇ ਹੀ ਮਹਾਨਾਇਕ ਨੂੰ ਖਲਨਾਇਕ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਸ਼ਰਾਬੀ ਬੰਦਾ, ਵੇਸਵਾ ਗਾਮੀ ਬੰਦਾ 40 ਸਾਲ ਰਾਜ ਨਹੀਂ ਕਰ ਸਕਦਾ। 1839 ਤੱਕ ਮਰਦ ਦਾ ਰਾਜ ਰਿਹਾ ਅਤੇ ਮੌਤ ਤੋਂ ਬਾਅਦਾਂ 10 ਸਾਲ ਡਿੱਗਦੇ ਢਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਾਲੇ ਵੀ ਰਾਜ ਕਰ ਗਏ। ਕੋਈ ਵੀ ਰਾਜ ਭਾਗ ਸਦੀਵੀ ਨਹੀਂ ਹੁੰਦਾ। ਬ੍ਰਿਟਿਸ਼ ਅੰਪਾਇਰ, ਈਸਟ ਇੰਡੀਆ ਕੰਪਨੀ ਦੇ ਲੋਕਾਂ ਨੇ ਡੋਗਰੇ ਖਰੀਦੇ, ਸਿੱਖ ਜਗਤ ਦੀ ਪਿੱਠ 'ਤੇ ਇਹਨਾਂ ਨੇ ਛੁਰਾ ਮਾਰਿਆ। ਇੱਕ ਬਹੁਤ ਵੱਡਾ ਯੁੱਧ ਸਭਰਾਵਾਂ ਦੇ ਵਿੱਚ ਹੁੰਦਾ ਹੈ, ਜਿੱਥੇ ਖਾਲਸਾਈ ਫੌਜ ਦੇ ਵੱਲੋਂ ਬਾਬਾ ਸ਼ਾਮ ਸਿੰਘ ਅਟਾਰੀ ਜਰਨੈਲ ਹੈ, ਦੂਸਰੀ ਤਰਫ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਨੇ। ਇਸ ਬਾਬਤ ਮੁਸਲਮਾਨ ਵਿਦਵਾਨ ਕਵੀ ਸ਼ਾਹ ਮੁਹੰਮਦ ਨੇ ਜੰਗਨਾਮਾ ਲਿਖਿਆ ਹੈ। ਹੁਣ ਭਾਰਤ ਅਤੇ ਪੰਜਾਬ ਮੁਲਕ ਵੱਖੋ ਵੱਖ ਸਨ। ਭਾਰਤ ਗੋਰਿਆਂ ਦਾ ਗੁਲਾਮ ਸੀ, ਪੰਜਾਬ ਮੁਲਕ ਦੇ ਵਿੱਚ ਸਿੱਖ ਅੰਪਾਇਰ ਸੀ। ਲਿਖਦਾ ਹੈ ਸ਼ਾਹ ਮੁਹੰਮਦ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜੀਆਂ ਭਾਰੀਆਂ ਨੇ, ਅੱਜ ਹੋਵੇ ਸਰਕਾਰ 'ਤੇ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਤੋ ਇੱਥੇ ਹਿੰਦ ਅਤੇ ਪੰਜਾਬ ਨੂੰ ਵੱਖੋ ਵੱਖ ਮੁੱਲ ਮੁਕਰਰ ਕੀਤਾ ਗਿਆ ਹੈ ਸ਼ਾਹ ਮੁਹੰਮਦ ਵੱਲੋਂ। ਅੰਗਰੇਜ਼ਾਂ ਨੇ ਧੋਖਾਧੜੀ ਕੀਤੀ, ਸਿੱਖ ਜਗਤ ਇਹ ਯੁੱਧ ਹਾਰਦਾ ਹੈ ਅਤੇ ਅਖੀਰ ਖਾਲਸਾਈ ਰਾਜ ਤੋਂ ਬਾਅਦਾਂ ਬ੍ਰਿਟਿਸ਼ ਅੰਪਾਇਰ ਦਾ ਝੰਡਾ ਬੁਲੰਦ ਹੋ ਜਾਂਦਾ ਹੈ, ਗੁਲਾਮ ਹਿੰਦੁਸਤਾਨ ਦਾ ਹਿੱਸਾ ਪੰਜਾਬ ਵੀ ਬਣਾਇਆ ਜਾਂਦਾ ਹੈ। ਮੈਂ ਇੱਕ ਇੰਗਲਿਸ਼ ਦੇ ਡਾਕਟਰ ਨੂੰ ਪੜ੍ਹ ਰਿਹਾ ਸੀ, ਉਹ ਲਿਖਦਾ ਹੈ ਪੰਜਾਬ ਸਟੇਟ ਵਾਸ ਦਾ ਲਾਸਟ ਮੇਜਰ ਰੀਜਨ ਆਫ ਦਾ ਇੰਡੀਅਨ ਸਬ ਕੌਂਟੀਨੈਂਟ ਟੂ ਬੀ ਅਨੈਕਸਡ ਬਾਏ ਦਾ ਬ੍ਰਿਟਿਸ਼ ਅੰਪਾਇਰ। ਕਿੱਡਾ ਮਹਾਨ ਰਾਜਾ ਹੋਵੇਗਾ ਰਣਜੀਤ ਸਿੰਘ। ਮਰਾਠੇ ਵੀ ਗੁਲਾਮ ਹੋ ਗਏ, ਰਾਜਪੂਤ ਵੀ ਗੁਲਾਮ ਹੋ ਗਏ, ਅਤੇ 50 ਸਾਲ ਆਜ਼ਾਦ ਰਿਹਾ ਖਾਲਸਾ ਰਾਜ ਗੋਰਿਆਂ ਦੇ ਰਾਜ ਤੋਂ ਵੀ। ਉਹ ਡਾਕਟਰ ਇੰਗਲਿਸ਼ ਦਾ ਲਿਖਦਾ, ਉਹ ਕਹਿੰਦਾ ਹੈ ਇਹ ਮੇਜਰ ਸਟੇਟ ਸੀ ਸਿੱਖ ਜਗਤ ਦੀ, ਜਿਹੜੀ ਅਖੀਰ ਵਿੱਚ ਬ੍ਰਿਟਿਸ਼ ਅੰਪਾਇਰ ਦੇ ਅਧੀਨ ਗਈ ਸੀ। ਖੈਰ, ਹੌਲੀ ਹੌਲੀ ਬ੍ਰਿਟਿਸ਼ ਅੰਪਾਇਰ ਦੇ ਖਿਲਾਫ ਬਗਾਵਤ ਉੱਠਦੀ ਹੈ, ਸਿੱਖ ਹਿੰਦੂ ਮੁਸਲਮਾਨ ਸੰਘਰਸ਼ ਦੇ ਵਿੱਚ ਕੁੱਦਦੇ ਨੇ, ਆਜ਼ਾਦੀ ਦੀ ਲੜਾਈ ਦਾ ਹਿੱਸਾ ਬਣਦੇ ਨੇ। ਹੁਣ ਉੱਥੇ ਸੰਘਰਸ਼ ਦਰਮਿਆਨ ਗਾਂਧੀ ਨਹਿਰੂ ਵੱਲੋਂ ਸਿੱਖਾਂ ਦੇ ਨਾਲ ਕੁਝ ਇਕਰਾਰਨਾਮੇ ਕੀਤੇ ਗਏ ਜੋ ਤੁਹਾਡੇ ਨਾਲ ਸਾਂਝੇ ਕਰਨਾ ਹੈ। 1929 ਈਸਵੀ ਵਿੱਚ ਲਾਹੌਰ ਮਜਲਿਸ ਬੈਠਦੀ ਹੈ, ਕਾਨਫਰੰਸ ਹੁੰਦੀ ਹੈ। ਗਾਂਧੀ ਅਤੇ ਨਹਿਰੂ ਨੂੰ ਸਿੱਖ ਜਗਤ ਉੱਥੇ ਪੁੱਛਦਾ ਹੈ ਵੀ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੇ ਸਰਗਰਮ ਹਾਂ, ਸਿੱਖ ਲੋਕ ਸੰਘਰਸ਼ ਲੜ ਰਹੇ ਹਾਂ, ਬ੍ਰਿਟਿਸ਼ ਅੰਪਾਇਰ ਦੇ ਨਾਲ ਮੱਥਾ ਲਾਇਆ ਹੋਇਆ, ਕੀ ਸਾਨੂੰ ਆਜ਼ਾਦ ਭਾਰਤ ਦੇ ਵਿੱਚ ਭਾਈਵਾਲ ਸਮਝਿਆ ਜਾਵੇਗਾ? ਜਿਵੇਂ ਸਾਡਾ ਪਹਿਲਾਂ ਖਾਲਸਾ ਰਾਜ ਰਿਹਾ ਹੈ, ਕੀ ਸਾਨੂੰ ਆਪਣੀ ਅਡਰੀ ਹੋਂਦ ਬਰਕਰਾਰ ਰੱਖਣ ਦੇ ਲਈ ਆਜ਼ਾਦ ਹਿੰਦੁਸਤਾਨ ਦੇ ਵਿੱਚ ਸਿੱਖ ਹੋਮਲੈਂਡ, ਸਿੱਖ ਸਟੇਟ ਮਿਲੇਗੀ, ਜਿੱਥੇ ਸਿੱਖਾਂ ਦੀ ਰਾਜਸੀ ਤਾਕਤ ਹੋਵੇਗੀ, ਸਿੱਖਾਂ ਦਾ ਹੀ ਧਾਰਮਿਕ ਅਕੀਦਾ ਪ੍ਰਗਟ ਹੋਵੇਗਾ? ਕਿਉਂਕਿ ਹਰ ਪੰਛੀ ਨੂੰ ਆਪਣਾ ਆਲਣਾ ਚਾਹੀਦਾ ਹੁੰਦਾ ਹੈ, ਦੂਜੇ ਦੇ ਆਲਣੇ ਵਿੱਚ ਕਿੰਨੇ ਕੁ ਦਿਨ ਕੱਟ ਸਕਦੇ ਹੋ, ਕੀ ਪਤਾ ਕਦੋਂ ਚੁੰਝਾਂ ਮਾਰ ਕੇ ਉਡਾ ਦੇਵੇ ਅਗਲਾ। ਮਹਾਤਮਾ ਗਾਂਧੀ ਨਹਿਰੂ ਵਰਗਿਆਂ ਵੱਲੋਂ ਮਤਾ ਪਾਇਆ ਗਿਆ ਵੀ ਸਿੱਖ ਬਹਾਦਰ ਕੌਮ ਹੈ। ਸਿੱਖਾਂ ਤੋਂ ਬਿਨਾਂ ਭਾਰਤ ਆਜ਼ਾਦ ਨਹੀਂ ਕਰਵਾਇਆ ਜਾ ਸਕਦਾ ਅਤੇ ਸਿੱਖਾਂ ਨੂੰ ਬਣਦਾ ਹੱਕ ਸਿੱਖ ਹੋਮਲੈਂਡ ਆਜ਼ਾਦ ਭਾਰਤ ਵਿੱਚ ਦਿੱਤਾ ਜਾਵੇਗਾ। ਦੂਸਰੀ ਮੀਟਿੰਗ 1931 ਈਸਵੀ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਉਦੋਂ ਹੋਈ ਹੈ ਜਦੋਂ ਗਾਂਧੀ ਉੱਥੇ ਨਤਮਸਤਕ ਹੋਣ ਆਇਆ ਹੈ ਅਤੇ ਸਪੀਚ ਕਰਦਾ ਹੈ। ਇਹ ਸਿੱਖ ਧਰਮ ਦੇ ਲੋਕੋ, ਆਜ਼ਾਦ ਭਾਰਤ ਦੇ ਵਿੱਚ ਤੁਹਾਨੂੰ ਹਿੰਦੂ ਭਰਾਵਾਂ ਦੇ ਤੁਲ ਪੂਰਾ ਹੱਕ ਦਿੱਤਾ ਜਾਵੇਗਾ ਕਿਉਂਕਿ ਤੁਸੀਂ ਆਜ਼ਾਦ ਕਰਵਾਉਣ ਦੇ ਲਈ ਭਾਰਤ ਵਰਸ਼ ਨੂੰ ਪੁਰਜ਼ੋਰ ਆਪਣਾ ਯੋਗਦਾਨ ਪਾ ਰਹੇ ਹੋ, ਤਨਦੇਹੀ ਦੇ ਨਾਲ ਇਸ ਕਾਰਜ ਦੇ ਵਿੱਚ ਲੱਗੇ ਹੋਏ ਹੋ। ਜੇ ਨਾ ਅਸੀਂ ਸਿੱਖ ਹੋਮਲੈਂਡ ਦਿੱਤਾ, ਤਾਕਤਵਰ ਲੋਕ ਹੋ ਤੁਸੀਂ, ਤਾਂ ਅਫਗਾਨਾਂ ਕੋਲੋਂ ਰਾਜ ਖੋਏ ਹੋਏ ਨੇ ਅਤੇ ਹਿੰਦੂਆਂ ਕੋਲੋਂ ਵੀ ਖੋ ਸਕਦੇ ਹੋ। ਤੀਸਰੀ ਮੀਟਿੰਗ 1940 ਈਸਵੀ ਵਿੱਚ ਕਲਕੱਤੇ ਹੁੰਦੀ ਹੈ। ਕਾਨਫਰੰਸ ਦੇ ਵਿੱਚ ਹਿੰਦੂ ਲੀਡਰਸ਼ਿਪ ਵੱਲੋਂ ਮਹਾਤਮਾ ਗਾਂਧੀ, ਨਹਿਰੂ, ਪਟੇਲ ਮੌਜੂਦ ਨੇ। ਲਿਖਤੀ ਮਤਾ ਪਾਇਆ ਜਾਂਦਾ ਹੈ ਭਾਰਤ ਦੀ ਆਜ਼ਾਦੀ ਦੇ ਲਈ ਲੜੇ ਜਾ ਰਹੇ ਸੰਘਰਸ਼ ਦੇ ਵਿੱਚ ਸਿੱਖ ਕੌਮ ਬਹੁਤ ਮੁਸ਼ਕਤ ਘਾਲ ਰਹੀ ਹੈ। ਆਜ਼ਾਦ ਭਾਰਤ ਦੇ ਉੱਤਰੀ ਖਿੱਤੇ ਦੇ ਵਿੱਚ ਆਜ਼ਾਦ ਪੰਜਾਬ ਮੁਲਕ ਸਿੱਖਾਂ ਨੂੰ ਦਿੱਤਾ ਜਾਵੇਗਾ ਜਿੱਥੇ ਧਾਰਮਿਕ ਅਤੇ ਰਾਜਸੀ ਆਜ਼ਾਦੀ ਦਾ ਨਿੱਘ ਸਿੱਖ ਮਾਣ ਸਕਣਗੇ। ਤੋ ਤਿੰਨ ਵਾਰ ਲਿਖਤੀ ਵਾਅਦੇ ਕੀਤੇ ਗਏ ਸਿੱਖ ਜਗਤ ਦੇ ਨਾਲ। ਅੱਛਾ, ਮੁਹੰਮਦ ਅਲੀ ਜਿਨ੍ਹਾਂ ਨੇ ਵਾਰਨਿੰਗ ਦਿੱਤੀ ਸਿੱਖਾਂ ਨੂੰ, ਕਹਿੰਦਾ ਤੁਸੀਂ ਸਿੱਖੋ ਹਿੰਦੂ ਲੋਕਾਂ ਨੂੰ ਹਜ਼ਾਰ ਵਰਾ ਗੁਲਾਮ ਹੋਣ ਤੋਂ ਬਾਅਦਾਂ ਨਿਮਰ ਭਾਵਨਾ ਵਿੱਚ ਵੇਖਿਆ ਹੈ। ਜਿੱਦਣ ਆਜ਼ਾਦ ਹੋ ਗਏ ਇਹ ਨਿਮਰਤਾ ਨਹੀਂ ਰਹਿਣੀ, ਇਹ ਅੱਖਾਂ ਬਦਲ ਜਾਣੀਆਂ ਨੇ, ਤੁਸੀਂ ਫਿਰ ਪਛਤਾਉਣਾ ਹੈ। ਹਜੇ ਵੀ ਸਮਾਂ ਹੈ, ਵੱਖ ਦੇਸ਼ ਲੈ ਲਓ। ਸਿੱਖਾਂ ਨੇ ਮੁਹੰਮਦ ਅਲੀ ਜਿਨ੍ਹਾਂ ਦੀ ਗੱਲ 'ਤੇ ਭਰੋਸਾ ਨਾ ਜਤਾਇਆ, ਨਹਿਰੂ ਗਾਂਧੀ ਇਹਨਾਂ ਦੇ ਵਾਅਦਿਆਂ 'ਤੇ ਫੁੱਲ ਚੜ੍ਹਾਏ, ਰੂਹ ਫੂਕ ਦਿੱਤੀ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ। ਜੇ ਕੰਪੈਰੀਜ਼ਨ ਕਰੀਏ ਤਾਂ ਭਾਰਤ ਦੀ ਆਜ਼ਾਦੀ ਲਈ 121 ਫਾਂਸੀਆਂ ਹੋਈਆਂ ਨੇ ਜਿਨ੍ਹਾਂ 'ਚੋਂ 93 ਸਿੱਖ ਨੇ। 2626 ਬੰਦੇ ਉਮਰ ਕੈਦ ਭੋਗਦੇ ਨੇ, 2147 ਸਿੱਖ ਨੇ। ਜਲ੍ਹਿਆਂਵਾਲੇ ਬਾਗ ਵਿੱਚ ਜਦੋਂ ਸ਼ਹੀਦੀਆਂ ਹੋਈਆਂ 1300 ਦੇ ਵਿੱਚੋਂ 799 ਸਿੱਖ ਨੇ। ਜੇ ਆਬਾਦੀ ਦੀ ਗੱਲ ਕਰੀਏ ਤਾਂ 1.5-2% ਅਸੀਂ ਹਿੰਦੁਸਤਾਨ ਵਿੱਚ ਸਾਂ ਸਿੱਖ ਲੋਕ, ਅਤੇ ਕੁਰਬਾਨੀ ਦੀ ਗੱਲ ਕਰੀਏ ਤਾਂ 90% ਕੁਰਬਾਨੀ ਦੇ ਕੇ ਹਿੰਦੁਸਤਾਨ ਨੂੰ ਸਿੱਖ ਜਗਤ ਨੇ ਆਜ਼ਾਦ ਕਰਵਾਇਆ। ਜਦੋਂ ਕਦੇ ਤੁਸੀਂ ਸਰਦਾਰ ਕਪੂਰ ਸਿੰਘ IAS ਨੂੰ ਪੜ੍ਹੋ, ਸਿੱਖ ਜਗਤ ਦੇ ਮਹਾਨਾਇਕ ਹੋਏ ਨੇ, ਉਹ ਲਿਖਦੇ ਨੇ ਬ੍ਰਿਟਿਸ਼ ਸਾਮਰਾਜ ਜਦੋਂ ਭਾਰਤ ਨੂੰ ਆਜ਼ਾਦ ਕਰਨ ਲੱਗਾ ਹੈ, ਉੱਥੇ ਭਾਰਤ ਦੇ ਉੱਤੇ ਰਾਜਸੀ ਹੱਕ ਦੀ ਗੱਲ ਚੱਲਦੀ ਹੈ। ਬ੍ਰਿਟਿਸ਼ ਵੱਲੋਂ ਕਮਿਊਨਲ ਅਵਾਰਡ ਵਿੱਚ 3 ਪ੍ਰਜਾਤੀਆਂ ਤਸਲੀਮ ਕੀਤੀਆਂ ਗਈਆਂ, ਹਿੰਦੂ, ਮੁਸਲਮਾਨ ਅਤੇ ਸਿੱਖ, ਜੋ ਪ੍ਰਭੂ ਸੱਤਾ ਮਾਨਣ ਦੇ ਅਧਿਕਾਰੀ ਹਨ, ਸਵਰਨਟੀ ਦੇ ਅਧਿਕਾਰੀ ਹਨ। ਤੋ ਦੇਸ਼ ਦੇ 3 ਹਿੱਸੇ ਹੋਣ ਦੀ ਗੱਲ ਚੱਲਦੀ ਹੈ। ਮੁਹੰਮਦ ਅਲੀ ਜਿੰਨਾ ਦੇ ਸਿੱਧੇ ਜਿਹੇ ਅਲਫਾਜ਼ ਸਨ, ਲੈਟ ਦਾ ਬ੍ਰਿਟਿਸ਼ ਬਿਫੋਰ ਦੇ ਕੁਇਟ ਮੇਕ ਐਨ ਅਵਾਰਡ ਗਿਵਿੰਗ ਦਾ ਮੁਸਲਿਮਸ ਦੇਅਰ ਓਨ ਬਿਟ ਆਫ ਕੰਟਰੀ। ਮੁਸਲਮਾਨਾਂ ਨੂੰ ਵੱਖਰਾ ਦੇਸ਼ ਦੇ ਰਹੇ ਹੋ, ਛੋਟਾ ਹੀ ਦੇਸ਼ ਦੇ ਦਿਓ, ਆਲਣਾ ਚਾਹੇ ਛੋਟਾ ਹੀ ਹੋਵੇ, ਆਪਣੇ ਦਾ ਸੁੱਖ ਬੜਾ ਹੁੰਦਾ ਹੈ, ਚਾਹੇ 8 ਪਹਿਰੀ ਬੁਰਕੀ ਜੁੜੇ, ਗੁਜ਼ਾਰਾ ਚਲਾ ਲਵਾਂਗੇ। ਗੁਲਾਮੀ ਵਿੱਚ 36 ਪ੍ਰਕਾਰ ਦੇ ਭੋਜਨ ਖਾਣ ਨਾਲੋਂ ਆਜ਼ਾਦੀ ਦੀ ਰੁੱਖੀ ਮਿੱਸੀ ਰੋਟੀ ਵੀ ਚੰਗੀ ਹੈ। ਚਲੋ, ਮੁਕਰਰ ਹੋ ਗਿਆ ਪਾਕਿਸਤਾਨ ਬਣੇਗਾ। ਸਿੱਖ ਲੀਡਰਸ਼ਿਪ ਨੂੰ ਪੁੱਛਿਆ ਜਾਂਦਾ ਹੈ, ਬਲਦੇਵ ਸਿੰਘ ਸਿੱਖਾਂ ਵੱਲੋਂ ਬੈਠਾ ਹੈ ਮੀਟਿੰਗ ਦੇ ਵਿੱਚ, ਬ੍ਰਿਟਿਸ਼ ਅੰਪਾਇਰ ਵਾਲੇ ਪੁੱਛਦੇ ਨੇ ਵੀ ਤੁਸੀਂ ਵੱਖਰਾ ਸਿੱਖ ਹੋਮਲੈਂਡ ਲੈ ਲਓ, ਠੀਕ ਹੈ ਸਾਨੂੰ ਕੁਝ ਤੁਹਾਡੇ 'ਤੇ ਗਿਲਾ ਵੀ ਹੈ, ਹਿੰਦੁਸਤਾਨ ਦੀ ਆਜ਼ਾਦੀ ਵਿੱਚ ਸਾਡਾ ਜਿਹੜਾ ਨੁਕਸਾਨ ਸਿੱਖਾਂ ਨੇ ਕੀਤਾ ਹੋਰ ਕੋਈ ਕੌਮ ਨਹੀਂ ਕਰ ਸਕੀ, ਦੂਸਰੀ ਤਰਫ ਤੁਹਾਡੇ ਅਹਿਸਾਨ ਵੀ ਨੇ ਬ੍ਰਿਟਿਸ਼ ਅੰਪਾਇਰ 'ਤੇ। ਉਹ ਇਹ ਨੇ ਵੀ ਜਦੋਂ ਵਰਲਡ ਵਾਰ ਹੋਈ ਸੀ ਇੰਡੀਅਨ ਸਿੱਖਸ ਪਲੇਡ ਆ ਕੀ ਰੋਲ ਇਨ ਦਾ ਬ੍ਰਿਟਿਸ਼ ਆਰਮੀ ਡਿਊਰਿੰਗ ਵਰਲਡ ਵਾਰ ਵਨ, ਤੁਸੀਂ ਸਾਡੇ ਲਈ ਲੜੇ ਸੀ ਜਾਨ ਲਾ ਕੇ, ਫਿਰ ਤੁਸੀਂ ਆਜ਼ਾਦ ਪੰਜਾਬ ਦੇਸ਼ ਦੇ ਮਾਲਕ ਵੀ ਰਹੇ ਹੋ, ਤੁਹਾਡਾ ਰਾਜ ਬ੍ਰਿਟਿਸ਼ ਲੋਕਾਂ ਨੇ ਖੋਇਆ ਸੀ, ਤੁਹਾਨੂੰ ਦੇਣਾ ਚਾਹੁੰਦੇ ਹਾਂ। ਬਲਦੇਵ ਸਿੰਘ ਕਹਿੰਦਾ ਮੈਂ ਵਿਚਾਰ ਕਰਕੇ ਦੱਸਦਾ ਹੈ, ਨਹਿਰੂ ਗਾਂਧੀ ਬਲਦੇਵ ਸਿੰਘ ਨੂੰ ਲੈ ਕੇ ਬੈਠ ਗਏ, ਵਾਕ ਛਲ ਸ਼ੁਰੂ ਹੋਇਆ, ਕਹਿੰਦੇ ਬਲਦੇਵ ਸਿੰਘ ਸਿੱਖਾਂ ਅਤੇ ਹਿੰਦੂਆਂ ਦਾ ਨੌ ਮਾਸ ਦਾ ਰਿਸ਼ਤਾ ਹੈ, ਹਿੰਦੂ ਧਰਮ ਦੀ ਰੱਖਿਆ ਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਹੈ, ਇਕੱਠੇ ਰਹੀਏ, ਜੇ ਅੱਡੋ ਅੱਡ ਹੋ ਗਏ ਤਾਂ ਮੁਸਲਮਾਨਾਂ ਨੇ ਦੋਵਾਂ ਧਰਮਾਂ ਨੂੰ ਹੀ ਜਜ਼ਬ ਕਰ ਲੈਣਾ ਆਪਣੇ ਵਿੱਚ, ਨਾ ਹਿੰਦੂ ਰਹਿਣਗੇ ਨਾ ਸਿੱਖ ਜ਼ਿੰਦਾ ਰਹਿਣਗੇ। ਅਤੇ ਨਾਲੇ ਬਲਦੇਵ ਸਿਆ, ਜਿਹੜਾ ਹਿੱਸਾ ਸਿੱਖਾਂ ਨੂੰ ਮਿਲਣਾ ਹੈ ਖਾਲਸਾ ਰਾਜ ਦਾ, ਉਹਦੇ ਨਾਲੋਂ ਵੱਧ ਸੰਪੱਤੀ ਤੇਰੀ ਜਮਸ਼ੇਦਪੁਰ ਹੈ, ਕਜਾ ਇੱਕ ਛੋਟੇ ਜਿਹੇ ਰਾਜ ਭਾਗ ਅੰਦਰ ਕੋਈ ਰੁਤਬਾ ਮਾਣੇਗਾ, ਕਜਾ ਆਜ਼ਾਦ ਭਾਰਤ ਵਿੱਚ ਤੈਨੂੰ ਵੱਡਾ ਰੁਤਬਾ ਦੇਵਾਂਗੇ। ਬਲਦੇਵ ਸਿੰਘ ਕੁਝ ਲਾਲਚ ਕਰਕੇ ਵੀ ਡੋਲਿਆ, ਅਤੇ ਕੁਝ ਸ਼ਬਦ ਜਾਲ ਹੀ ਐਸਾ ਸੀ ਨਹਿਰੂ ਗਾਂਧੀ ਦਾ, ਡੂੰਘੇ ਲੋਕ ਸਨ, ਇੱਕ ਡਿੱਕੀ 'ਚ ਫਸ ਗਿਆ। ਫੈਸਲਾ ਹੋਇਆ ਹਿੰਦੂ ਅਤੇ ਸਿੱਖ ਇਕੱਠੇ ਰਹਿਣਗੇ, ਜਿਵੇਂ ਭਾਈ ਭਾਈ ਰਹਿੰਦੇ ਨੇ, ਬਰਾਬਰ ਦੀ ਬੁਰਕੀ ਵੰਡ ਕੇ ਖਾਣਗੇ, ਇੱਕੋ ਜਿਹੇ ਹੱਕ ਹਕੂਕ ਹੋਣਗੇ। 1947 ਦੇ ਵਿੱਚ ਭਾਰਤ ਆਜ਼ਾਦ ਹੁੰਦਾ ਹੈ, ਦੇਸ਼ ਦੇ ਦੋ ਹਿੱਸੇ ਹੋਏ, ਬ੍ਰਿਟਿਸ਼ ਲੋਕਾਂ ਨੇ ਜਿਹੜੀ ਲਕੀਰ ਖਿੱਚੀ ਹੈ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਚੀਰਿਆ ਗਿਆ। ਸਭ ਤੋਂ ਵੱਡਾ ਘਾਟਾ ਸਿੱਖਾਂ ਨੂੰ ਪਿਆ, ਖਾਲਸਾ ਅੰਪਾਇਰ ਦੀ ਕੈਪੀਟਲ ਰਾਜਧਾਨੀ ਲਾਹੌਰ ਇਹ ਉਸ ਪੰਜਾਬ ਵਿੱਚ ਰਹਿ ਗਈ ਜਿਹੜਾ ਪਾਕਿਸਤਾਨ ਵਿੱਚ ਰਿਹਾ। ਤਿੰਨ ਹਿੱਸੇ ਸਿੱਖਾਂ ਨੇ ਧਰਤੀ ਗਵਾਈ ਅਤੇ ਚੌਥਾ ਹਿੱਸਾ ਧਰਤੀ ਇਹਨਾਂ ਦੇ ਕੋਲ ਹਿੰਦੁਸਤਾਨ ਵਿੱਚ ਰਹਿ ਗਈ। 250-250 ਦੇ ਇਰਦ ਗਿਰਦ ਸਿੱਖ ਧਰਮ ਦੇ ਇਤਿਹਾਸਿਕ ਸਥਾਨ ਪਾਕਿਸਤਾਨ ਵਿੱਚ ਰਹਿ ਗਏ, ਹਜ਼ਾਰਾਂ ਏਕੜ ਜ਼ਮੀਨ ਉੱਥੇ ਛੱਡਣੀ ਪੈ ਗਈ, 20 ਲੱਖ ਦੇ ਕਰੀਬ ਲੋਕ ਬੇਘਰ ਹੋਏ ਜਿਨ੍ਹਾਂ 'ਚੋਂ ਬਹੁਤਾਤ ਵਿੱਚ ਸਿੱਖ ਸਨ, ਲੱਖਾਂ ਦੀ ਗਿਣਤੀ ਵਿੱਚ ਲੋਕ ਮਾਰੇ ਗਏ ਜਿਨ੍ਹਾਂ ਵਿੱਚੋਂ ਬਹੁਤਾਤ ਵਿੱਚ ਸਿੱਖ ਸਨ। ਹੋਇਆ ਇਹ ਜਾਨੀ ਮਾਲੀ ਨੁਕਸਾਨ ਸਭ ਤੋਂ ਵੱਧ ਸਿੱਖਾਂ ਦਾ ਹੋਇਆ ਹਿੰਦੂਆਂ ਨਾਲੋਂ ਮੁਸਲਮਾਨਾਂ ਨਾਲੋਂ ਵੱਧ ਕੇ। ਆਜ਼ਾਦੀ ਤੋਂ ਬਾਅਦ ਫਿਰ ਜਿਹੜੇ ਵਾਅਦੇ ਕੀਤੇ ਸੀ ਗਾਂਧੀ ਅਤੇ ਨਹਿਰੂ ਨੇ ਉਹ ਪੂਰੇ ਕਰਨ ਦੀ ਬਜਾਏ ਵਿਸ਼ਵਾਸ ਘਾਤ ਕੀਤਾ ਗਿਆ ਸਿੱਖ ਜਗਤ ਦੇ ਨਾਲ, ਇੱਕ ਸਰਕੂਲਰ ਜਾਰੀ ਹੁੰਦਾ ਹੈ 1950 ਈਸਵੀ ਦੇ ਵਿੱਚ ਭਾਰਤ ਸਰਕਾਰ ਵੱਲੋਂ, ਸਿੱਖ ਜ਼ਰਾਇਮ ਪੇਸ਼ਾ ਕੌਮ ਹੈ, ਕ੍ਰਿਮੀਨਲ ਪ੍ਰੋਫੈਸ਼ਨ, ਕ੍ਰਿਮੀਨਲ ਮਾਈਂਡਡ, ਦੰਗਾ ਫਸਾਦੀ ਲੋਕ ਨੇ ਇਹ, ਇਹਨਾਂ ਦਾ ਖਾਸ ਖਿਆਲ ਰੱਖਿਆ ਜਾਵੇ। ਅੱਲਾ ਯਾਰ ਖਾਂ ਬੜਾ ਸੋਹਣਾ ਲਿਖਦਾ ਹੈ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਨਾਲ ਮੁਗਲਾਂ ਨੇ, 22 ਧਾਰ ਦੇ ਰਾਜਿਆਂ ਨੇ ਧੋਖਾ ਕੀਤਾ ਹੈ, ਗੁਰੂ ਕੇ ਸਿੱਖ ਪ੍ਰਫੁੱਲਤ ਰਹੇ ਅਤੇ ਉੱਧਰ 22 ਧਾਰ ਦੇ ਰਾਜਿਆਂ ਵਾਲੀ ਸੋਚ ਵੀ ਹਿੰਦੁਸਤਾਨ ਦੀ ਹਕੂਮਤ ਵਿੱਚ ਪ੍ਰਫੁੱਲਤ ਰਹੀ। ਬਦਬਖਤੋਂ ਨੇ ਜੋ ਵਾਅਦਾ ਕੀਆ ਥਾ ਬਿਸਰ ਗਏ, ਨਾ ਮਰਦ ਕੌਲ ਕਰਕੇ ਜ਼ੁਬਾਂ ਸੇ ਮੁਕਰ ਗਏ। ਨਾ ਮਰਦ ਹੁੰਦਾ ਜਿਹੜਾ ਵਾਅਦੇ ਤੋਂ ਮੁਨਕਰ ਹੋ ਜਾਂਦਾ ਹੈ, ਅਕ੍ਰਿਤ ਕਣ ਹੁੰਦਾ ਜਿਹੜਾ ਕਿਸੇ ਦੇ ਕੀਤੇ ਨੂੰ ਨਹੀਂ ਜਾਣਦਾ। ਭਾਈ ਗੁਰਦਾਸ ਕਹਿੰਦੇ ਨੇ, ਨਾ ਤਿਸ ਭਾਰੇ ਜੀ ਅਜੰਤ ਅਣਗਣਤ ਫਿਰੰਦੇ, ਭਾਰੇ ਭੋਈ ਅਕਿਰਤ ਕਣ ਮੰਦੀ ਹੂੰ ਮੰਦੇ। ਧਰਤੀ ਆਂਦੀ ਹੈ ਮੈਨੂੰ ਜੀਵ ਜੰਤੂਆਂ ਦਾ ਭਾਰ ਨਹੀਂ, ਮੈਨੂੰ ਰੁੱਖਾਂ ਪਰਬਤਾਂ ਨਦੀਆਂ ਨਾਲਿਆਂ ਸਾਗਰਾਂ ਦਾ ਭਾਰ ਨਹੀਂ। ਜੇ ਮੇਰੀ ਹਿੱਕ ਨੂੰ ਭਾਰ ਮਹਿਸੂਸ ਹੁੰਦਾ ਹੈ ਤੇ ਅਕਿਰਤ ਕਣ ਬੰਦੇ ਦਾ ਹੁੰਦਾ ਹੈ ਜਿਹੜਾ ਕਿਸੇ ਦਾ ਕੀਤਾ ਨਹੀਂ ਜਾਣਦਾ। ਔਰ ਗੁਰੂ ਗ੍ਰੰਥ ਸਾਹਿਬ ਵਿੱਚ ਅਕਿਰਤ ਕਣ ਦੀ ਸਜ਼ਾ ਲਿਖੀ ਗਈ ਹੈ, ਕੀਆ ਨਾ ਜਾਣੇ ਅਕਿਰਤ ਕਣ ਵਿੱਚ ਜੋਨੀ ਫਿਰਤੇ। ਕਹਿੰਦੇ ਅਕਿਰਤ ਕਣ ਬੰਦਾ ਦਰਗਾਹ ਤੋਂ ਵੀ ਗਿਆ, ਲੋਕ ਵੀ ਗਿਆ ਤੇ ਪਰਲੋਕ ਵੀ ਗਿਆ। ਨਹਿਰੂ ਤੇ ਗਾਂਧੀ ਸਿੱਖ ਜਗਤ ਦੇ ਲਈ ਬਹੁਤ ਵੱਡੇ ਅਕਿਰਤ ਕਣ ਸਾਬਤ ਹੋਏ। ਹੁਣ ਚੱਲੀ ਸੂਬਿਆਂ ਦੇ ਵੰਡ ਦੀ ਗੱਲ। ਮਰਾਠੀ ਬੋਲਣ ਵਾਲਿਆਂ ਨੂੰ ਮਹਾਰਾਸ਼ਟਰ ਦਿੱਤਾ, ਉੜੀਆ ਬੋਲਣ ਵਾਲਿਆਂ ਨੂੰ ਉੜੀਸਾ, ਤਾਮਿਲ ਬੋਲਣ ਵਾਲਿਆਂ ਨੂੰ ਤਾਮਿਲਨਾਡੂ ਦਿੱਤਾ ਗਿਆ, ਗੁਜਰਾਤੀਆਂ ਨੂੰ ਗੁਜਰਾਤ ਦਿੱਤਾ ਗਿਆ ਅਤੇ ਪੰਜਾਬੀਆਂ ਮੰਗ ਰੱਖੀ ਵੀ ਜਿਹੜੇ ਜਿਹੜੇ ਇਲਾਕਿਆਂ ਵਿੱਚ ਪੰਜਾਬੀ ਹੈ ਉਹ ਪੰਜਾਬ ਸੂਬਾ ਬਣਾ ਦਿੱਤਾ ਜਾਵੇ। ਥਿੰਕਿੰਗ ਟੈਂਕ ਬੈਠਾ, ਭਾਰਤ ਵਰਸ਼ ਦੀ ਹਕੂਮਤ ਬੈਠੀ, ਹਿੰਦੁਸਤਾਨ ਦੇ ਲੀਡਰਾਂ ਨੇ ਬੁਨਿਆਦੀ ਦਲੀਲ ਇਹ ਰੱਖੀ ਆਪਸ ਵਿੱਚ ਗੱਲਬਾਤ ਕਰਦਿਆਂ, ਬਈ ਦੇਖੋ ਪੰਜਾਬ ਸੂਬਾ ਜੇ ਸਥਾਪਿਤ ਹੁੰਦਾ ਹੈ, ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਖਾਲਸਾ ਰਾਜ ਪ੍ਰਗਟ ਹੋਵੇ। ਇਹ ਉਹ ਖਾਲਸੇ ਨੇ ਸਦੀਆਂ ਤੋਂ ਜਿਹੜੇ ਪਠਾਣਾਂ ਨੂੰ ਮੁਗਲਾਂ ਨੂੰ ਕੋਈ ਰੋਕ ਨਹੀਂ ਸੀ ਸਕਿਆ ਅਫਗਾਨਿਸਤਾਨ ਵੱਲੋਂ ਆਉਂਦਿਆਂ ਨੂੰ, ਪਠਾਣਾਂ ਅਤੇ ਮੁਗਲਾਂ ਦੇ ਗਲਬੇ ਤੋਂ ਹਿੰਦੁਸਤਾਨ ਨੂੰ ਬਚਾਇਆ ਹੈ। ਖੈਬਰ ਤੱਕ ਇਹਨਾਂ ਨੇ ਝੰਡਾ ਝੁਲਾਇਆ ਹੈ ਕੇਸਰੀ, ਅਤੇ ਜੇ ਹਜ਼ਾਰ ਵਰ੍ਹੇ ਤੋਂ ਰਹੇ ਹਮਲਾਵਰ ਮਿੱਟੀ ਵਿੱਚ ਮਿਲਾ ਸਕਦਾ ਹੈ ਖਾਲਸਾ, ਕਾਬਲ ਕੰਧਾਰ ਤਿੱਬਤ ਤਾਈਂ ਰਾਜ ਭਾਗ ਕਾਇਮ ਕਰ ਸਕਦਾ ਹੈ ਖਾਲਸਾ, ਇਹ ਵੀ ਤਾਂ ਹੋ ਸਕਦਾ ਨਾ ਪੰਜਾਬ ਤੋਂ ਮਹਾਂ ਪੰਜਾਬ ਬਣਾ ਲੈਣ। ਸਿਆਣਪ ਆਪਣੇ ਲਈ ਇਹ ਹੈ ਵੀ ਸੰਯੁਕਤ ਹਿੰਦੁਸਤਾਨ ਦੇ ਵਿੱਚ ਰਾਜਸੀ ਸੱਤਾ ਦਾ ਅਧਿਕਾਰ ਉਹਨੂੰ ਮਿਲੇਗਾ ਜਿਹਦੇ ਕੋਲ ਸਿਰਾਂ ਦੀ ਬਹੁਤੀ ਗਿਣਤੀ ਹੈ, ਕਿਉਂਕਿ ਵੋਟਾਂ ਨੂੰ ਪੈਣੀਆਂ ਨੇ। ਸਿੱਖਾਂ ਨੂੰ ਖਦੇੜ ਕੇ ਰੱਖੋ, ਇੱਕ ਜਗ੍ਹਾ ਇਹਨਾਂ ਦੀ ਵੋਟ ਇਕੱਠੀ ਨਾ ਹੋਣ ਦਿਓ, ਖਲਾਰਾ ਪਾ ਕੇ ਰੱਖੋ, ਪੰਜਾਬੀ ਬੋਲਦੇ ਇਲਾਕੇ ਸਾਰੇ ਪੰਜਾਬ ਸੂਬੇ ਨੂੰ ਨਾ ਦਿਓ, ਖਿਲਰੇ ਰਹਿਣਗੇ, ਇਹਨਾਂ ਕੋਲ ਰਾਜ ਭਾਗ ਨਹੀਂ ਆਵੇਗਾ। ਤੋ ਇੱਦਾਂ ਫਿਰ ਇੱਕ ਪੰਜਾਬੀ ਸੂਬਾ ਹੋਂਦ ਵਿੱਚ ਤਾਂ ਆਇਆ, ਸੰਘਰਸ਼ ਕਰਨਾ ਪਿਆ ਸਿੱਖਾਂ ਨੂੰ, ਪਰ ਬਹੁਤੇ ਪੰਜਾਬੀ ਬੋਲਦੇ ਇਲਾਕੇ ਹਿਮਾਚਲ ਹਰਿਆਣੇ ਰਾਜਸਥਾਨ ਨੂੰ ਦੇ ਦਿੱਤੇ ਗਏ। ਇੱਥੋਂ ਤੱਕ ਪੰਜਾਬ ਦੀ ਧਰਤੀ 'ਤੇ ਚੰਡੀਗੜ੍ਹ ਬਣਿਆ, ਉਹ ਵੀ ਅੱਜ ਤੱਕ ਸਿੱਖ ਜਗਤ ਨੂੰ ਨਹੀਂ ਮਿਲਿਆ, ਇਹ ਪੰਜਾਬੀ ਸੂਬਾ ਲੰਗੜਾ ਸੂਬਾ ਬਣ ਕੇ ਰਹਿ ਗਿਆ। ਇੱਕ ਸ਼ਾਇਰ ਬੜਾ ਸੋਹਣਾ ਕਹਿੰਦਾ ਹੈ, ਵੋ ਜ਼ਹਿਰ ਦੇਤਾ ਤੋ ਸਭ ਕੀ ਨਿਗਾਹ ਮੇਂ ਆ ਜਾਤਾ, ਸੋ ਯੇ ਕੀਆ ਕੇ ਵਕਤ ਪੇ ਦੁਆਏ ਨਾ ਦੀ। ਉਹ ਆਉਂਦਾ ਹੈ ਜੇ ਸਾਵੇਂ ਕਿਸੇ ਦਾ ਨੁਕਸਾਨ ਕਰੀਏ ਨਾ, ਬਦਖੋਈ ਹੁੰਦੀ ਹੈ ਦੁਨੀਆਂ ਵਿੱਚ ਵੀ ਇਹਨੇ ਮਾੜਾ ਕੰਮ ਕੀਤਾ ਹੈ। ਕਹਿੰਦਾ ਜਦੋਂ ਬੰਦਾ ਦੁਖੀਆ ਹੋਵੇ ਨਾ, ਉਹਦੀ ਬਾਂਹ ਫੜ ਲਈਏ, ਉਹਦੇ ਲਈ ਦੁਆ ਕਰੀਏ ਤਾਂ ਬਹੁਤ ਵੱਡੀ ਕਰਨੀ ਹੁੰਦੀ ਹੈ, ਅਹਿਸਾਨ ਹੁੰਦਾ ਹੈ। ਸਿੱਖਾਂ ਨੂੰ ਜ਼ਖਮ ਦਿੱਤੇ ਗਏ ਮਲਮ ਕਿਸੇ ਨੇ ਨਹੀਂ ਲਾਈ, ਹਾਂ ਸਿੱਧਾ ਜ਼ਹਿਰ ਨਹੀਂ ਦਿੱਤਾ, ਨੀਤੀ ਦੇ ਨਾਲ ਸਿੱਖਾਂ ਨੂੰ ਮਾਰਿਆ ਗਿਆ, ਨੁਕਸਾਨ ਕੀਤਾ ਗਿਆ। ਹੁਣ ਜਦੋਂ ਇਕੋਨਮੀ ਨੂੰ ਪ੍ਰਫੁੱਲਤ ਰੱਖਣਾ ਹੋਵੇ ਨਾ ਸਟੇਟ ਦੀ ਨੂੰ, ਤਾਂ ਬਹੁਤ ਹੱਥਕੰਡੇ ਸਟੇਟਾਂ ਅਪਣਾਉਂਦੀਆਂ ਨੇ। ਹਰੇਕ ਸੂਬੇ ਦੇ ਕੋਲ ਕੁਝ ਨਾ ਕੁਝ ਨੈਚੁਰਲ ਰਿਸੋਰਸਿਸ ਹੁੰਦੇ ਨੇ, ਜਿਵੇਂ ਰਾਜਸਥਾਨ ਦੇ ਕੋਲ ਪੱਥਰ ਬਹੁਤ ਹੈ, ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀ, ਪਾਣੀ ਬਹੁਤ ਸੀ, ਕਿਸੇ ਕੋਲ ਕੋਲਾ ਪਿਆ ਤਾਂ ਰਾਜਸਥਾਨ ਪੱਥਰ ਵੇਚਦਾ ਹੈ, ਇਕੋਨਮੀ ਨੂੰ ਰਾਈਜ਼ ਕਰਦਾ ਹੈ। ਹੁਣ ਤਾਂ ਇਨਫਰਾਸਟ੍ਰਕਚਰ ਬਹੁਤ ਵੱਧ ਚੁੱਕਿਆ, ਕਈ ਹੀਲੇ ਆ ਗਏ ਨੇ ਕਮਾਈ ਦੇ, ਉਦੋਂ ਬਹੁਤਾ ਪੱਥਰ ਹੀ ਵੇਚਦੇ ਸਨ, ਕੋਈ ਕੋਲਾ ਵੇਚਦਾ ਹੈ। ਹੁਣ ਪੰਜਾਬ ਨੇ ਪਾਣੀ ਵੇਚਣਾ ਸੀ ਹੈਲਦੀ ਇਕੋਨਮੀ ਰੱਖਣ ਦੇ ਲਈ, ਆਰਥਿਕਤਾ ਦੇ ਵਿੱਚ ਉੱਤਮ ਰਹਿਣ ਦੇ ਲਈ। ਪੰਜਾਬ ਦੇ ਤਿੰਨ ਹਿੱਸੇ ਪਾਣੀ ਖੋਹ ਲਏ ਗਏ, ਚੌਥਾ ਹਿੱਸਾ ਪਾਣੀ ਪੰਜਾਬ ਨੂੰ ਦਿੱਤਾ ਗਿਆ। ਆਰਥਿਕ ਤੌਰ 'ਤੇ ਵੀ ਮਾਰਨਾ ਹੈ ਪੰਜਾਬ ਨੂੰ। ਜੇ ਤਾਂ ਪਾਣੀ ਦੀ ਵੰਡ ਰਿਪੇਰੀਅਨ ਲੋਅ ਦੇ ਅਕੋਰਡਿੰਗ ਹੁੰਦੀ ਫਿਰ ਤਾਂ ਕੋਈ ਗੱਲ ਨਹੀਂ ਸੀ। ਇੰਟਰਨੈਸ਼ਨਲ ਲੋਅ ਹੈ, ਹਰ ਦੇਸ਼ ਵਿੱਚ ਲਾਗੂ ਹੁੰਦਾ ਹੈ, ਪਰ ਛੱਕੇ ਟੰਗਿਆ ਗਿਆ ਰਿਪੇਰੀਅਨ ਲੋਅ ਨੂੰ, ਇਹਦੇ 'ਤੇ ਕੋਈ ਅਸਰ ਨਹੀਂ ਕੀਤਾ ਗਿਆ। ਰਿਪੇਰੀਅਨ ਲੋਅ ਆਂਦਾ ਕੀ ਹੈ? ਇਹਦਾ ਭਾਵ ਹੁੰਦਾ ਹੈ ਜਿਸ ਸੂਬੇ ਦੇ ਵਿੱਚੋਂ ਕੁਦਰਤੀ ਤੌਰ 'ਤੇ ਨੈਚੁਰਲੀ ਪਾਣੀ ਪ੍ਰਫੁੱਲਤ ਹੁੰਦਾ ਹੈ, ਜਿਵੇਂ ਆਪਾਂ ਵੇਖਦੇ ਹਾਂ ਆ ਜਿਹੜਾ ਅੱਜ ਕੱਲ੍ਹ ਹਿਮਾਚਲ ਦਾ ਇਲਾਕਾ, ਪਹਾੜਾਂ ਦੇ ਉੱਤੋਂ ਜਦੋਂ ਸਨੋਫਾਲ ਪਿਘਲਦੀ ਹੈ, ਬਰਫ਼ ਪਿਘਲਦੀ ਹੈ, ਝਰਨੇ ਬਣਦੇ ਨੇ, ਨਦੀਆਂ ਪ੍ਰਫੁੱਲਤ ਹੁੰਦੀਆਂ ਨੇ, ਤੋ ਜਿੱਥੋਂ ਝਰਨੇ ਪ੍ਰਫੁੱਲਤ ਹੋਏ ਪਾਣੀ 'ਤੇ ਪਹਿਲਾ ਹੱਕ ਉਸ ਸੂਬੇ ਦਾ। ਉਹਦੇ ਬਾਅਦ ਨੈਚੁਰਲੀ ਕੁਦਰਤੀ ਜਿੱਥੋਂ ਪਾਣੀ ਆਪ ਗੁਜ਼ਰਦਾ ਹੈ, ਦੂਸਰਾ ਹੱਕ ਪਾਣੀ 'ਤੇ ਉਸ ਸੂਬੇ ਦਾ। ਜਿਵੇਂ ਪੰਜਾਬ ਦੇ ਵਿੱਚੋਂ ਪਾਣੀ ਜਿਹੜਾ ਹੈ ਕੁਦਰਤੀ ਤੌਰ 'ਤੇ ਗੁਜ਼ਰਦਾ ਹੈ ਦਰਿਆਵਾਂ ਦੇ ਰੂਪ ਵਿੱਚ, ਕੋਈ ਨਹਿਰਾਂ ਨਹੀਂ ਬਣਾਈਆਂ ਸਿੱਖਾਂ ਨੇ ਹਿਮਾਚਲ ਤੋਂ ਪਾਣੀ ਇੱਥੇ ਲਿਆਉਣ ਲਈ। ਉਸ ਸੂਬੇ ਦੀ ਵਰਤੋਂ ਦਾ ਪਾਣੀ ਰੱਖ ਕੇ ਫਿਰ ਜਿਹੜਾ ਵਾਧੂ ਦਾ ਪਾਣੀ ਹੁੰਦਾ ਨਾ, ਉਹ ਤੀਸਰੇ ਸੂਬੇ ਨੂੰ ਦਿੱਤਾ ਜਾ ਸਕਦਾ ਹੈ, ਪਰ ਉਹਦਾ ਇੱਕ ਚਾਰਜ ਹੈ, ਉਹਦਾ ਮੁੱਲ ਹੈ ਜੋ ਦੇਣਾ ਬਣਦਾ ਹੈ ਦੂਸਰੇ ਸੂਬੇ ਨੂੰ। ਬਿਲੀਅਨਸ ਆਫ ਡਾਲਰ ਦਾ ਪਾਣੀ ਪੰਜਾਬ ਦਾ ਖੋਇਆ ਗਿਆ, ਅੱਜ ਤੱਕ ਜਵਾਨੀ ਨਹੀਂ ਦਿੱਤੀ। ਕਦੇ ਰਾਜਸਥਾਨ ਤੋਂ ਪੱਥਰ ਸੇਵਾ ਵਿੱਚ ਮਿਲਿਆ ਕਿਸੇ ਸਟੇਟ ਨੂੰ, ਕੋਲਾ ਮਿਲਿਆ ਕਿਸੇ ਸਟੇਟ ਕੋਲੋਂ ਸੇਵਾ ਵਿੱਚ ਦੂਜੀ ਸਟੇਟ ਨੂੰ, ਅਤੇ ਪਾਣੀ ਕਾਹਦੇ ਲਈ ਖੋਇਆ ਗਿਆ? ਆਰਥਿਕ ਤੌਰ 'ਤੇ ਪੰਜਾਬ ਨੂੰ ਖਤਮ ਕਰਨਾ ਸੀ। ਇੱਦਾਂ ਧੱਕੋ ਜ਼ੋਰੀ ਪੰਜਾਬ ਦੇ ਨਾਲ ਹੁੰਦੀ ਰਹੀ। ਮੈਂ ਕਈ ਵਾਰ ਸੋਚਦਾ ਹੁੰਦਾ ਜੇ ਅੱਜ ਤੱਕ ਪੰਜਾਬ ਨੂੰ ਪੰਜਾਬ ਦੇ ਪਾਣੀਆਂ ਦੀ ਕੀਮਤ ਮਿਲਦੀ ਰਹੀ ਹੁੰਦੀ ਤਾਂ ਤੁਹਾਡੇ ਬੱਚਿਆਂ ਨੂੰ ਆਊਟ ਆਫ ਇੰਡੀਆ ਜਾ ਕੇ ਨੌਕਰੀ ਨਾ ਕਰਨੀ ਪੈਂਦੀ, ਇੱਥੇ ਇਕੱਲਾ ਇਕੱਲਾ ਸਿੱਖ ਮਿਲੇਨੀਅਰ ਹੁੰਦਾ। ਖੈਰ, ਬਹੁਤ ਸਰਕਾਰਾਂ ਸਿੱਖ ਜਗਤ ਨੂੰ ਨਿਚੋੜਦੀਆਂ ਰਹੀਆਂ ਨੇ। ਗੁਰੂ ਨਾਨਕ ਦੀ ਬਖਸ਼ਿਸ਼ ਐਸੀ ਹੈ, ਜਿੱਥੇ ਕੁੱਲੀਆਂ ਹੋਣ ਨਾ ਦੂਜੀਆਂ ਕੌਮਾਂ ਦੀਆਂ, ਸਿੱਖ ਉੱਥੇ ਵੀ ਕਿਰਤੀ ਐਸਾ ਹੈ ਜਾ ਕੇ ਮਹਿਲ ਪਾ ਲੈਂਦਾ। ਬਿਹਾਰ ਗਿਆ, ਯੂਪੀ ਗਿਆ, ਰਾਜਸਥਾਨ ਗਿਆ, ਹਰਿਆਣੇ ਗਿਆ, ਦਿੱਲੀ ਗਿਆ, ਆਊਟ ਆਫ ਇੰਡੀਆ ਗਿਆ, ਉੱਥੋਂ ਦੇ ਵਸਨੀਕਾਂ ਨਾਲੋਂ ਵੱਧ ਕੇ ਕਮਾਈ ਕੀਤੀ ਹੈ। ਚੰਗੀਆਂ ਗੱਡੀਆਂ ਮੋਟਰਾਂ, ਚੰਗੇ ਚੰਗੇ ਮਹੱਲ ਸਿੱਖਾਂ ਨੇ ਉਸਾਰੇ ਹੋਏ ਨੇ, ਕਿਉਂਕਿ ਗੁਰੂ ਨਾਨਕ ਦੇ ਹੁਕਮ ਵਿੱਚ ਕਿਰਤ ਕਰਦਾ ਹੈ, ਸਫਲਿਆਂ ਕਰਨ ਲਈ ਨਾਮ ਜਪਦਾ ਹੈ, ਵੰਡ ਛਕਦਾ ਹੈ, ਸਿੱਖੀ ਦਾ ਫਲਸਫਾ। ਖੈਰ, ਸਮਾਂ ਆਇਆ, ਲਾਲ ਬਹਾਦਰ ਸ਼ਾਸਤਰੀ ਦੀ ਮੌਤ ਹੁੰਦੀ ਹੈ। ਇੰਦਰਾ ਗਾਂਧੀ 1966 ਦੇ ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਬਣਦੀ ਹੈ। ਦੂਸਰੀ ਵਾਰ ਫਿਰ 1971 ਦੇ ਵਿੱਚ ਇੰਦਰਾ ਗਾਂਧੀ ਇਲੈਕਸ਼ਨ ਜਿੱਤ ਕੇ ਪ੍ਰਧਾਨ ਮੰਤਰੀ ਬਣਦੀ ਹੈ, ਪਰ ਪ੍ਰੋਬਲਮ ਇਹ ਆ ਗਈ, ਇਸ ਵਾਰ ਇਲੈਕਸ਼ਨ ਜਿਹੜੀ ਸੀ ਧੋਖੇ ਦੇ ਨਾਲ ਇੰਦਰਾ ਗਾਂਧੀ ਵੱਲੋਂ ਜਿੱਤੀ ਗਈ। ਵਿਪਕਸ਼ ਨੇ, ਓਪੋਜੀਸ਼ਨ ਨੇ ਇਲਾਹਾਬਾਦ ਕੋਰਟ ਦੇ ਵਿੱਚ ਇੰਦਰਾ ਗਾਂਧੀ 'ਤੇ ਕੇਸ ਕੀਤਾ। ਇੰਦਰਾ ਗਾਂਧੀ ਕੇਸ ਹਾਰਦੀ ਹੈ। ਇਹਨੇ ਬਾਅਦਾਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਵੀ ਪਾਈ ਸੀ ਵੀ ਮੇਰੇ ਬਾਬਤ ਇਹ ਵਿਚਾਰ ਕਰੋ, ਇਲਾਹਾਬਾਦ ਕੋਰਟ ਨੇ ਮੇਰੇ ਆਫਿਸ ਨੂੰ 6 ਸਾਲ ਲਈ ਡਿਸਕੁਆਲੀਫਾਈਡ ਕਰ ਦਿੱਤਾ ਹੈ। ਠੀਕ ਹੈ, ਅਪੀਲ ਪਾਈ ਗਈ, ਪਰ ਓਪੋਜੀਸ਼ਨ ਦਾ, ਲੋਕਾਂ ਦਾ ਜ਼ੋਰ ਇੰਨਾ ਵਧਿਆ, ਸਮਾਂ ਐਸਾ ਬਣ ਗਿਆ, ਪ੍ਰਧਾਨ ਮੰਤਰੀ ਦੇ ਪਦ ਤੋਂ ਇੰਦਰਾ ਗਾਂਧੀ ਨੂੰ ਅਸਤੀਫਾ ਦੇਣਾ ਪੈਣਾ ਸੀ। ਅਖੀਰ ਧੱਕੋ ਜ਼ੋਰੀ ਰਾਸ਼ਟਰਪਤੀ ਕੋਲੋਂ ਦਸਖਤ ਕਰਵਾ ਕੇ, ਇਹ ਬਹਾਨਾ ਲਾ ਕੇ ਇੰਟਰਨਲ ਡਿਸਟਰਬੈਂਸ ਦਾ ਵੀ, ਮਾਹੌਲ ਖਰਾਬ ਹੈ ਦੇਸ਼ ਵਿੱਚ, ਐਮਰਜੈਂਸੀ ਇੰਦਰਾ ਗਾਂਧੀ ਨੇ ਲਾਗੂ ਕੀਤੀ 25 ਜੂਨ 1975 ਨੂੰ। ਕਿਸੇ ਵੀ ਹੀਲੇ ਨਾਲ ਪ੍ਰਧਾਨ ਮੰਤਰੀ ਪਦ ਬਰਕਰਾਰ ਰੱਖਣਾ ਚਾਹੁੰਦੀ ਸੀ ਇੰਦਰਾ ਗਾਂਧੀ। ਕੋਈ ਅਪੀਲ ਨਹੀਂ ਸੁਣੀ ਗਈ, ਦਲੀਲ ਨਹੀਂ ਸੁਣੀ ਗਈ, ਅਖਬਾਰਾਂ 'ਤੇ ਸੈਂਸਸ ਲੱਗਿਆ ਹੋਇਆ ਸੀ, ਪੱਤਰਕਾਰ ਗ੍ਰਿਫਤਾਰ ਕੀਤੇ ਜਾ ਰਹੇ ਸਨ, 4 ਬੰਦੇ ਇਕੱਠੇ ਨਹੀਂ ਸੀ ਹੋ ਪਾ ਰਹੇ ਕਿਉਂਕਿ 44 ਦਫਾ ਲਾਈ ਹੋਈ ਸੀ, 21 ਮਹੀਨੇ ਐਮਰਜੈਂਸੀ ਰਹੀ ਜੇ। 11 ਲੱਖ ਬੰਦਾ ਇੰਦਰਾ ਗਾਂਧੀ ਨੇ ਆਪਦਾ ਤਖ਼ਤ ਬਚਾਉਣ ਦੀ ਖਾਤਰ ਜੇਲ੍ਹਾਂ ਵਿੱਚ ਸੁੱਟਿਆ। ਅਤੇ ਤੱਕੋ ਜ਼ੋਰੀ ਦੇ ਖਿਲਾਫ ਪੰਜਾਬੀਆਂ ਨੇ ਅਤੇ ਬੰਗਾਲੀਆਂ ਨੇ ਸੰਘਰਸ਼ ਆਰੰਭ ਕੀਤਾ ਹੋਇਆ ਸੀ। ਇੱਕ ਦਿਨ ਸੰਤ ਗਿਆਨੀ ਕਰਤਾਰ ਸਿੰਘ ਭਿੰਡਰਾਂ ਵਾਲੇ ਮਹਾਂਪੁਰਸ਼ ਹਰਿਮੰਦਰ ਸਾਹਿਬ ਦਰਸ਼ਨ ਦਿਦਾਰੇ ਕਰਨ ਆਏ। ਇੱਥੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਮਹਾਂਪੁਰਸ਼ਾਂ ਨੂੰ ਮਿਲੇ ਨੇ। ਲੌਂਗੋਵਾਲ ਸਾਹਿਬ ਦਾ ਚਿਹਰਾ ਉਦਾਸ ਹੈ ਅਤੇ ਸੰਤ ਕਰਤਾਰ ਸਿੰਘ ਹੋਣਾ ਨੇ ਸਹਿ ਸੁਭਾਅ ਪੁੱਛਿਆ, ਸੰਤ ਜੀ ਚਿਹਰਾ ਲੱਥਾ ਹੋਇਆ ਹੈ, ਕਾਰਨ ਕੀ ਹੈ? ਲੌਂਗੋਵਾਲ ਸਾਹਿਬ ਆਖਣ ਲੱਗੇ, ਸੰਤ ਜੀ ਐਮਰਜੈਂਸੀ ਦਾ ਸਮਾਂ ਚੱਲ ਰਿਹਾ ਹੈ। ਸ਼ੁਰੂ ਸ਼ੁਰੂ ਵਿੱਚ ਸਿੱਖ ਉਤਸ਼ਾਹ ਦੇ ਨਾਲ ਗ੍ਰਿਫਤਾਰੀਆਂ ਦੇ ਰਹੇ ਸਨ, ਪਰ ਹੁਣ ਉਤਸ਼ਾਹ ਕੁਝ ਮੱਧਮ ਪੈ ਗਿਆ ਹੈ ਅਤੇ ਕਿਵੇਂ ਨਾ ਕਿਵੇਂ ਕੋਈ ਹੀਲਾ ਕਰੀਏ, ਸੰਗਤ ਨੂੰ ਜਾਗਰੂਕ ਕਰੀਏ, ਇੰਦਰਾ ਗਾਂਧੀ ਵੱਲੋਂ ਕੀਤੀ ਜਾ ਰਹੀ ਧੱਕੋ ਜ਼ੋਰੀ ਦੀ ਖਿਲਾਫਤ ਕਰਦੇ ਰਹਿਣ, ਸ਼ਾਂਤਮਈ ਗ੍ਰਿਫਤਾਰੀਆਂ ਲਈ ਆਉਂਦੇ ਰਹਿਣ। ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਕਹਿੰਦੇ, ਸੰਤ ਜੀ ਫਿਕਰ ਕਿਉਂ ਕਰਦੇ ਹੋ? ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਰਹੇਗੀ, ਸੰਗਤਾਂ ਨੂੰ ਸੁਚੇਤ ਕਰਾਂਗੇ, ਥੋੜ ਨਹੀਂ ਆਵੇਗੀ ਸਿਰ ਦੇਣ ਵਾਲਿਆਂ ਦੀ, ਸੰਘਰਸ਼ ਲੜਨ ਵਾਲਿਆਂ ਦੀ। ਸਮਾਂ ਲੰਘਦਾ ਗਿਆ, 300 ਸਾਲਾਂ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ, ਸਿੱਖ ਪੰਥ ਨੇ 22 ਦਸੰਬਰ 1975 ਨੂੰ ਦੇਸ਼ਾਂ ਦਸ਼ਾਂਤਰਾਂ ਵਿੱਚ ਅਤੇ ਮੁੱਖ ਸਥਾਨ ਦਿੱਲੀ ਦੇ ਵਿੱਚ, ਕਿਉਂਕਿ ਸ਼ਹਾਦਤ ਉੱਥੇ ਹੋਈ ਸੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਮਨਾਉਣਾ ਸੀ। ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਸਿੱਖ ਜਗਤ ਦੀਆਂ ਵੱਖ ਵੱਖ ਜਥੇਬੰਦੀਆਂ ਨੇ, ਸੰਪਰਦਾਵਾਂ ਨੇ, ਸੰਸਥਾਵਾਂ ਨੇ, ਨੁਮਾਇੰਦਾ ਜਥੇਬੰਦੀਆਂ ਨੇ ਗੁਰਮਤਿ ਸਮਾਗਮ ਉਲੀਕੇ ਸਨ, ਪਰ ਐਮਰਜੈਂਸੀ ਹੋਣ ਕਰਕੇ ਚਾਰ ਬੰਦੇ ਨਹੀਂ ਸੀ ਇਕੱਠੇ ਹੋ ਸਕਦੇ ਅਤੇ ਸਮਾਗਮ ਕਿੱਥੋਂ ਮਨਾਉਣੇ ਸਨ। ਤੋ ਪ੍ਰੋਬਲਮ ਇਹ ਆ ਗਈ, ਕੋਈ ਵੀ ਸਮਾਗਮ ਨੇਪਰੇ ਨਾ ਚੜ੍ਹ ਸਕਿਆ। ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਉੱਠੇ, ਇੰਦਰਾ ਗਾਂਧੀ ਦੇ ਖਿਲਾਫ, ਐਮਰਜੈਂਸੀ ਦੇ ਖਿਲਾਫ ਬੇਖੌਫ ਹੋ ਕੇ ਦਿਨ ਰਾਤ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਇਆਂ ਨੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰ ਰਹੀ ਇੰਦਰਾ ਗਾਂਧੀ ਬਾਬਤ ਸਿੱਖ ਜਗਤ ਨੂੰ ਸੁਚੇਤ ਕੀਤਾ। ਜਦੋਂ ਚਾਰ ਬੰਦੇ ਨਹੀਂ ਸੀ ਇਕੱਠੇ ਹੋ ਸਕਦੇ, ਬਹੁਤ ਵੱਡੇ 37 ਜਲੂਸ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਨੇ ਕੱਢੇ ਅਤੇ ਨਾਲ ਸਹਿਯੋਗ ਮਿਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸ਼੍ਰੋਮਣੀ ਅਕਾਲੀ ਦਲ ਦਾ, ਸਿੱਖ ਜਗਤ ਦੀਆਂ ਮਹਾਨ ਸੰਪਰਦਾਵਾਂ ਜਥੇਬੰਦੀਆਂ ਦਾ। ਬਹੁਤਾਤ ਵਿੱਚ ਟਕਸਾਲ ਦੇ ਸਿੰਘ ਸਨ, ਨਾਲ ਨਿਹੰਗ ਸਿੰਘ ਸਨ, ਨਾਨਕਸਰ ਵਾਲੇ, ਰਾੜਾ ਸਾਹਿਬ ਵਾਲੇ, ਕਾਰ ਸੇਵਾ ਵਾਲੇ, ਸੇਵਾ ਪੰਥੀ, ਉਦਾਸੀ ਨਿਰਮਲੇ, ਸਾਰਿਆਂ ਨੇ ਜਿੰਨਾ ਜਿੰਨਾ ਹੋ ਸਕਿਆ ਬਣਦਾ ਸਿੱਖ ਜਗਤ ਨੇ ਯੋਗਦਾਨ ਪਾਇਆ। ਇਹ ਉਦੋਂ ਹੀ ਸੰਤ ਕਰਤਾਰ ਸਿੰਘ ਹੋਣਾ ਨਾਰਾ ਦਿੱਤਾ ਸੀ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਸ ਨਾਰੇ ਦਾ ਅਸਰ ਐਸਾ ਹੋਇਆ, ਸਿੱਖੀ ਐਸੀ ਪ੍ਰਫੁੱਲਤ ਹੋਈ, ਜਿਨ੍ਹਾਂ ਵੀਰਾਂ ਭੈਣਾਂ ਨੇ ਕੇਸ ਕੱਟੇ ਸਨ ਉਹ ਸਿੱਖੀ ਸਰੂਪ ਵਿੱਚ ਆਏ ਔਰ ਇਸ ਸਰੂਪ ਨੂੰ ਆਪਣੀ ਸ਼ਾਨ ਸਮਝਣ ਲੱਗ ਪਏ। ਸਮਾਂ ਬਣਿਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ 22 ਦਸੰਬਰ 1975 ਈਸਵੀ ਨੂੰ ਮਨਾਇਆ ਜਾ ਰਿਹਾ ਹੈ। ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਨੇ, ਚੌਰ ਸਾਹਿਬ ਦੀ ਸੇਵਾ ਕਰ ਰਹੇ ਨੇ ਅਤੇ 9 ਲੱਖ ਦੇ ਇਰਦ ਗਿਰਦ ਸਿੱਖ ਜਗਤ ਦਾ, ਹਿੰਦੂ ਵੀਰਾਂ ਦਾ ਉੱਥੇ ਇਕੱਠ ਹੈ। ਭਾਰਤ ਵਰਸ਼ ਦੀ ਆਗੂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਦੋਂ ਗਰਾਊਂਡ ਦੇ ਵਿੱਚ ਪਹੁੰਚਦੀ ਹੈ ਗੁਰਮਤਿ ਸਮਾਗਮ ਮੰਦਿਰ, ਇੱਕ ਤਾਂ ਉੱਥੇ ਸੰਗਤ ਵਿੱਚੋਂ ਕੁਝ ਲੋਕਾਂ ਨੇ ਇਹ ਗਲਤੀ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰਾਜਾਨ ਰਾਜ ਹੈ ਜਿਹੜਾ, ਕਹੁ ਹਰ ਸਮਾਨ ਨਹੀਂ ਰਾਜਾ, ਏ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਜਿਹੜੇ ਤੁਹਾਡੇ ਰਾਜੇ ਨੇ, ਚਾਰ ਵੋਟਾਂ ਪਈਆਂ ਕੁਰਸੀ 'ਤੇ ਬਹਿ ਗਏ, ਚਾਰ ਵੋਟਾਂ ਨਾ ਪਈਆਂ ਕੁਰਸੀ, ਮੋਦੀ ਹੋ ਗਈ। ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਸਦਾ ਹੀ ਬੁਲੰਦ ਹੈ, ਅਕਾਲ ਦੀ ਬਾਣੀ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੜੇ ਅਵਰ ਨਾ ਕੋਏ, ਇਹਦੇ ਨਾਲੋਂ ਵੱਡਾ ਕਿਸੇ ਦਾ ਰੁਤਬਾ ਨਹੀਂ। ਜਦੋਂ ਰਾਜਾਨ ਰਾਜ ਦੀ ਸਭਾ 'ਚੋਂ ਉੱਠ ਕੇ ਇੱਕ ਦੁਨਿਆਵੀ ਰਾਜੇ ਅੱਗੇ ਸਿਰ ਝੁਕਾਇਆ ਅਤੇ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਦੇ ਸੀਨੇ ਵਿੱਚ ਅੱਗ ਬਲ ਉੱਠੀ। ਦੂਸਰੀ ਗਲਤੀ ਇੰਦਰਾ ਗਾਂਧੀ ਨੇ ਸਪੀਚ ਕਰਦਿਆਂ ਇਹ ਕੀਤੀ, ਆਪਣੇ ਗਲੂਏ ਦੇ ਵਿੱਚੋਂ ਬੋਲ ਕੱਢਦੀ ਹੈ, ਜਿਸ ਦਿੱਲੀ ਦੇ ਤਖ਼ਤ ਨੇ ਤਿਲਕ ਜੰਜੂ ਦੇ ਰਾਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਫਤਵਾ ਜਾਰੀ ਕੀਤਾ, ਉਹਨਾਂ ਨੂੰ ਸ਼ਹੀਦ ਕੀਤਾ। ਅੱਜ ਉਸੇ ਦਿੱਲੀ ਦੇ ਤਖ਼ਤ ਦੀ ਮਹਾਰਾਣੀ ਇੰਦਰਾ ਗਾਂਧੀ ਆਪ ਚੱਲ ਕੇ ਆਪਣੇ ਕੈਬਿਨਟ ਸਮੇਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੀਤਾ ਹੋਇਆ ਅਹਿਸਾਨ, ਜੋ ਹਿੰਦੂ ਧਰਮ ਦੀ ਉਹਨਾਂ ਰੱਖਿਆ ਕੀਤੀ ਹੈ, ਕਰਜ਼ ਅਦਾ ਕਰਨ ਵੱਡੀ ਗਿਣਤੀ ਦੇ ਵਿੱਚ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਈ ਹੈ, ਇਹ ਪਰਉਪਕਾਰ ਸਿਰੋਂ ਲਾਇਆ ਜਾ ਸਕੇ। ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਨੂੰ ਸਮਾਂ ਮਿਲਿਆ ਸਪੀਚ ਕਰਨ ਦਾ। ਪਹਿਲਾਂ ਸੰਗਤ ਦੇ ਵਿੱਚ ਉਹਨਾਂ ਲੋਕਾਂ ਨੂੰ ਤਾੜਨਾ ਕੀਤੀ ਜਿਹੜੇ ਇੰਦਰਾ ਗਾਂਧੀ ਦੇ ਸਤਿਕਾਰ ਵਿੱਚ ਉੱਠ ਕੇ ਖਲੋਤੇ ਸਨ, ਔਰ ਸਮਝਾਉਣਾ ਕੀਤਾ, ਰਾਜਾ ਇੱਕੋ ਹੀ ਹੈ, ਉਹ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ। ਰਹੀ ਦੁਨਿਆਵੀ ਰਾਜੇ ਦੀ ਗੱਲ, ਗੁਰੂ ਦੀ ਮਜਲਸ ਤੋਂ ਬਾਹਰ ਜਿਹੜਾ ਸਤਿਕਾਰ ਕਰਨਾ ਹੈ ਤੁਸੀਂ ਪ੍ਰਧਾਨ ਮੰਤਰੀ ਦਾ ਕਰ ਸਕਦੇ ਹੋ, ਪਰ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੀ ਤੌਹੀਨ ਕਰਨੀ ਅਤੇ ਇੱਕ ਦੁਨਿਆਵੀ ਰਾਜੇ ਲਈ ਉੱਠ ਕੇ ਖਲੋਣਾ, ਇਹ ਗੁਰਮਤ ਦੇ ਵਿਪਰੀਤ ਕਦਮ ਹੈ। ਦੂਸਰਾ ਕਹਿੰਦੇ ਐ ਬੀਬੀ ਇੰਦਰਾ ਗਾਂਧੀ, ਤੁਸੀਂ ਜੋ ਆਖਿਆ ਹੈ ਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਕਰਜ਼ ਲਾਉਣ ਦਿੱਲੀ ਦਾ ਤਖ਼ਤ ਅੱਜ ਗੁਰੂ ਦੇ ਚਰਨਾਂ ਵਿੱਚ ਆਇਆ, ਇਹਦਾ ਜਵਾਬ ਮੇਰੇ ਪਾਸੋਂ ਤੁਸੀਂ ਸੁਣਿਓ। ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਿਰ ਨਾ ਦਿੰਦੇ, ਕਸ਼ਮੀਰੀ ਪੰਡਿਤ ਧਰਮ ਛੱਡ ਕੇ ਮੁਸਲਮਾਨ ਹੁੰਦੇ, ਕਾਸ਼ੀ ਦੇ ਪੰਡਤਾਂ ਦੀ ਵੀ ਵਾਰੀ ਆਉਂਦੀ, ਅਤੇ ਜਦੋਂ ਕੌਮ ਦੇ ਆਗੂ ਹੀ ਧਰਮ ਛੱਡ ਦਿੰਦੇ ਨੇ ਫਿਰ ਪਿੱਛੇ ਸਾਰੇ ਹੀ ਪੈਰੋਕਰ ਮਰੀਦ ਫੋਲੋਅਰ ਚੱਲਦੇ ਨੇ, ਸਾਰਾ ਹਿੰਦੂ ਧਰਮ ਜੰਜੂ ਲਾ ਕੇ ਕਲਮਾ ਪੜ ਜਾਂਦਾ। ਅੱਜ ਜੇ ਮੰਦਰ ਪ੍ਰਗਟ ਨੇ, ਗਾਇਤਰੀ ਪੜ੍ਹੀ ਜਾਂਦੀ ਹੈ, ਟੱਲ ਖੜਕਦੇ ਨੇ ਮੰਦਰਾਂ ਦੇ, ਜੇ ਅੱਜ ਸਨਾਤਨ ਦਾ ਹਿੰਦੂ ਧਰਮ ਦਾ ਬਾਗ ਹਰਿਆ ਹੈ, ਇਹ ਗੁਰੂ ਤੇਗ ਬਹਾਦਰ ਦੇ ਲਹੂ ਡੁੱਲਣ ਕਰਕੇ ਹੈ। ਅਤੇ ਜਿਹੜਾ ਅੱਜ ਬੀਬੀ ਇੰਦਰਾ ਗਾਂਧੀ ਤੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਸਾੜੀ ਲਾ ਕੇ ਆਈ ਹੈ ਨਾ, ਜੇ ਗੁਰੂ ਤੇਗ ਬਹਾਦਰ ਨੇ ਸਿਰ ਨਾ ਦਿੱਤਾ ਹੁੰਦਾ ਤਾਂ ਤੂੰ ਅੱਜ ਇੱਥੇ ਅੱਜ ਬੁਰਕਾ ਪਾ ਕੇ ਆਉਣਾ ਸੀ? ਗੁਰੂ ਤੇਗ ਬਹਾਦਰ ਸਾਹਿਬ ਦੀ ਏਡੀ ਵੱਡੀ ਕੁਰਬਾਨੀ ਹੈ, ਜਿੰਨੇ ਵੀ ਭਾਰਤ ਵਰਸ਼ ਵਿੱਚ ਹਿੰਦੂ ਨੇ ਉਹਨਾਂ ਦੇ ਸਰੀਰ ਉੱਤੇ ਜਿੰਨੇ ਵੀ ਰੋਮ ਨੇ ਉਨੀ ਵਾਰ ਵੀ ਸਿਰ ਵੱਢ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਸਮੁੱਚਾ ਹਿੰਦੂ ਜਗਤ ਚੜ੍ਹਾ ਦੇਵੇ, ਏਡਾ ਮਹਾਨ ਪਰਉਪਕਾਰ ਹੈ ਗੁਰੂ ਤੇਗ ਬਹਾਦਰ ਦਾ, ਫਿਰ ਵੀ ਤੁਹਾਡੇ ਸਿਰੋਂ ਕਦੇ ਉਹ ਲਹਿ ਨਹੀਂ ਸਕਦਾ। ਐਸੇ ਨਿਡਰਤਾ ਭਰੇ ਬੋਲ ਇੱਕ ਨੌਜਵਾਨ ਦੇ ਪਾਸੋਂ ਸੁਣ ਕੇ ਕੰਬ ਉੱਠਿਆ ਹੈ ਇੰਦਰਾ ਗਾਂਧੀ ਦਾ ਸੀਨਾ, ਧੜਕਣਾਂ ਤੇਜ਼ ਹੋਈਆਂ, ਪਤਾ ਕੀਤਾ ਗਿਆ ਕੌਣ ਹੈ, ਕੱਲ ਦਾ ਛੋਕਰਾ ਮੇਰੀ ਸ਼ਾਨ ਦੇ ਖਿਲਾਫ ਬੋਲ ਗਿਆ। ਕਰਿੰਦਿਆਂ ਨੇ ਦੱਸਿਆ ਮਾਈ ਗੁਰੂ ਗੋਬਿੰਦ ਸਿੰਘ ਦੀ ਸਾਜੀ ਹੋਈ ਦਮਦਮੀ ਟਕਸਾਲ ਦਾ ਮੁਖੀ ਹੈ, ਇਹਨੂੰ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਾ ਆਂਦੇ ਨੇ। ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਦੀ ਅਜ਼ਮਤ ਹੈ, ਇਹ ਮੌਤ ਤੋਂ ਨਹੀਂ ਡਰਦੇ, ਇੱਕ ਰਾਜੇ ਦਾ ਡਰ ਕਿੱਥੋਂ ਖਲੜੀ ਮੰਨੇਗੀ ਇਹਨਾਂ ਦੀ? ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ, ਸੋ ਕਤ ਡਰੈ ਜੇ ਖਸਮ ਸਮਾਰੈ, ਡਰ ਡਰ ਪਚੇ ਮਨ ਮੁਖ ਵਿਚਾਰੇ, ਵਨ ਹੂ ਕੰਟੈਂਪਲੇਟਸ ਹਿਜ ਲਾਰਡ ਐਂਡ ਮਾਸਟਰ ਗੁਰੂ ਗੋਬਿੰਦ ਸਿੰਘ। ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਹੈ, ਜਿਹੜਾ ਅਕਾਲ ਦੇ ਗੀਤ ਗਾਉਂਦਾ ਹੈ, ਉਹਦੀ ਖਲੜੀ ਵਿੱਚ ਡਰ ਨਹੀਂ ਹੁੰਦਾ, ਦੁਸ਼ਮਣ ਦਾ ਡਰ ਤੇ ਦੂਰ, ਉਹ ਜਮਾਂ ਤੋਂ ਨਹੀਂ ਡਰਦਾ। ਇੰਦਰਾ ਗਾਂਧੀ ਦਾ ਡਰ ਹੋਵੇਗਾ ਹੋਰਾਂ ਆਗੂਆਂ ਨੂੰ, ਕਰਿੰਦਿਆਂ ਨੂੰ, ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਰੰਚਕ ਮਾਤਰ ਨਹੀਂ ਡਰੇ। ਉਸ ਦਿਨ ਦਮਦਮੀ ਟਕਸਾਲ ਇੰਦਰਾ ਗਾਂਧੀ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਈ, ਫਿਰ ਆਗਾਜ਼ ਹੋਇਆ। ਜਿਹੜੀ ਅੰਦਰ ਨਫ਼ਰਤ ਸੀ ਇੰਦਰਾ ਗਾਂਧੀ ਦੇ, ਉਹਨੇ ਰੂਪ ਧਾਰਨਾ ਸ਼ੁਰੂ ਕੀਤਾ, ਦੇਹਧਾਰੀ ਪਖੰਡੀ, ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਨਾਲੋਂ ਤੋੜਨ ਵਾਲੇ, ਅਖੌਤੀ ਡੇਰੇ ਲਫ਼ਜ਼ ਵਰਤਾਂਗਾ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਸਰੀਰ ਨੂੰ ਗੁਰੂ ਆਖਿਆ ਗਿਆ। ਕਈ ਕੁਤਰਕੀ ਪ੍ਰਚਾਰਕ ਅੱਜ ਕੱਲ੍ਹ ਉਹਨਾਂ ਡੇਰਿਆਂ ਦੀ ਨਿੰਦਾ ਕਰਦੇ ਨੇ ਜਿੱਥੋਂ ਸਿੱਖੀ ਸਭ ਤੋਂ ਵੱਧ ਪ੍ਰਫੁੱਲਤ ਹੁੰਦੀ ਹੈ। ਦਮਦਮੀ ਟਕਸਾਲ, ਨਿਹੰਗ ਸਿੰਘ, सेवा पंथी निर्मले उदासी कार सेवा नानकसर राड़ा साहब ये ऐसिया जथेबंदियां ने सिखी जमात नूं प्रफुल्लत करन वालियां जिथे तकरीबन हर ऐतवार जां हर संगरांद हर वड्डे सिख जग दे महान दिहाड़े दे उत्ते अमृत संचार हुंदा और आम सिंह सभावां नालों आम कमेटियां दे गुरधामां नालों वध के सिखी प्रफुल्लत हुंदी है। अपने शहर विच झाती मारो जे मुख संस्थावां छड्ड देवां श्रोमणी गुरद्वारा प्रबंधक कमेटी आदक ये तो अमृत संचार हर हफ्ते करवाउंदे ने अपने लोकल गुरद्वारा साहबां विच ते कई बार वेखीदा विसाखी वाले दिन भी अमृत संचार नहीं हुंदा ते फिर मैनू दसो भी जथेबंदियां जिहड़ियां रोज़ अमृत संचार कराउंदियां ने उन्हां सिखी वधाई है जिन्हां नूं डेरे कह के भंडदे हो कि कमेटी दे गुरद्वारियां वधाई है कदे सेंसस कढ़िया करो असीं उन्हां नूं सिर झुकाउंदे आ जिथे गुरु ग्रंथ साहिब दा प्रकाश है जिहड़े डेरे तो सिखी प्रफुल्लत है ते जिथे देहधारी गुरु डम दा बोल बाला है मुबारक है जिन्हां दा ओह देहधारी गुरु है उन्हां नूं सिख जगत उत्थे सिर झुकाउंदा जिहड़े गुरु ग्रंथ साहिब नाल जोड़न ते जिहड़ा तोड़दा है ओहदे मथे लगना दूर ओहदी मकाने नहीं जांदा सिख देहधारी गुरु डम नूं फिर सपोर्ट होई है दिल्ली दी सरकार वल्लों किवें सिख जगत दे नाल झगड़ा खड़ा हुंदा है कल दे दीवान विच आप संगत दे सनमुख गुरबाणी दी रोशनी विच विचार रखांगे खंडे दी पौल छको गुरु वाले बनो सिखी प्रफुल्लत रवे आओ दो पंक्तियां पढ़ के फतेह बुलाउंदे हां
हर नामै का हम लेखा लिखिया सब जम की अगली कान गई हर का नाम गुरमुख किन विरलै ध्याया जिनको तुर कर्म प्राप्त लिखत पई वाहे गुरु जी का खालसा वाहे।